ਗੁਜਰੀ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਨਗਰੀ ਪੰਚ ਚੋਰ ਬਸੀ ਅਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਪਰਮ ਪਵਿੱਤਰ ਅਸ਼ਟਪਦੀਆਂ ਅੱਠਾਂ ਅੱਠਾਂ ਪੌੜੀਆਂ ਵਾਲੀਆਂ ਬਾਣੀਆਂ ਉਚਾਰਨ ਕਰਦੇ ਹਨ। ਗੁਜਰੀ ਰਾਗਨੀ ਦੇ ਅੰਦਰ ਪਹਿਲੇ ਪਾਤਸ਼ਾਹ ਘਰ ਸੁਰਤਾਰ ਪਹਿਲੇ ਦੇ ਅੰਦਰ ਉਚਾਰਿਆ ਹੈ। ਇੱਕ ਬ੍ਰਾਹਮਣ ਸਤਿਗੁਰੂ ਮਹਾਰਾਜ ਸਾਹਿਬ ਦੇ ਪਾਸ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਵਾਸਤੇ ਆਇਆ ਹੈ। ਇਹ ਸੀ ਵਿਦਵਾਨ, ਆਪਣੇ ਆਪ ਨੂੰ ਕਹਾਉਣ ਵਾਲਾ ਤੇ ਗਰੀਬ ਨੂੰ ਆਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਨੇ ਇਸ ਦੇ ਪ੍ਰਥਾਏ ਨੇ ਮਹਾਰਾਜ ਨੂੰ ਪੁੱਛਿਆ ਕਿ ਮਹਾਰਾਜ ਮੈਂ ਮਾਲਾ ਕਿਸ ਪ੍ਰਕਾਰ ਫੇਰਿਆ ਕਰਾਂ ਤੇ ਮੈਨੂੰ ਗਿਆਨ ਦਿਓ, ਪਰਮੇਸ਼ੁਰ ਦੀ ਪ੍ਰਾਪਤੀ ਕਿਸ ਪ੍ਰਕਾਰ ਹੋਵੇ। ਤਾਂ ਗੁਰੂ ਸਾਹਿਬ ਨੇ ਰਹਾ ਦੀਆਂ ਤੁਕਾਂ ਚ ਇਹਨੂੰ ਬਚਨ ਕੀਤੇ ਹੈ ਕਿ ਤੋਂ ਵਾਸ ਦਿਓ ਬਨਵਾਲੀ, ਜੋ ਸਾਰਿਆਂ ਨੂੰ ਆਪਦੇ ਚ ਵਾਸਾ ਦੇਣ ਵਾਲਾ ਹੈ ਤੇ ਦਿਓ ਪ੍ਰਕਾਸ਼ ਸਰੂਪ ਹੈ। ਬਨਵਾਲੀ ਸੰਸਾਰ ਬਾਗ ਦਾ ਵਾਲੀ ਹੈ ਜਿਹੜਾ, ਉਸ ਨੂੰ ਜਿਹੜਾ ਚੇਤੇ ਕਰਨਾ ਹੈ ਬ੍ਰਾਹਮਣ ਰਾਮ ਹਿਰਦੇ ਜਪ ਮਾਲੀ, ਰਾਮ ਨੂੰ ਹਿਰਦੇ ਜਿਹੜਾ ਵਸਾਉਣਾ ਹੈ ਇਹੋ ਜਪਣ ਵਾਲੀ ਮਾਲਾ ਹੈ। ਰੁਦਰਾਖੀ ਮਾਲਾ ਦੇ ਥਾਂ ਉੱਨੀ ਮਾਲਾ ਦੇ ਥਾਂ ਇਸੇ ਪ੍ਰਕਾਰ ਤੁਲਸੀ ਦੀ ਮਾਲਾ ਦੇ ਥਾਂ ਲੋਹੇ ਦੀ ਕਾਠ ਦੀ ਮਾਲਾ ਆਦਿ ਦੇ ਥਾਂ ਜੋ ਹਿਰਦੇ ਚ ਰਾਮ ਨੂੰ ਜਪਣਾ ਹੈ ਇਹ ਹਿਰਦੇ ਜਪ ਮਾਲੀ ਲੈ ਕੇ ਜਪਣਾ ਕਰ। ਸੱਚੇ ਪਾਤਸ਼ਾਹ ਜੀ, ਵਕਾਰਾਂ ਦੀ ਨਿਵਰਤੀ ਕਿਸ ਪ੍ਰਕਾਰ ਹੋਵੇ ਤਾਂ ਹਜ਼ੂਰ ਫਰਮਾਉਂਦੇ ਹਨ ਇੱਕੋ ਦੁਆਇਤ ਰੂਪ ਪਰਮੇਸ਼ੁਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਏਕ ਨਗਰੀ ਪੰਜ ਚੋਰ ਬਸੀ ਅਲੇ,
ਇਹ ਭਾਈ ਇਹ ਦੇਹ ਰੂਪੀ ਇੱਕ ਨਗਰੀ ਹੈ, ਇਹਦੇ ਚ ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਓਅੰਕਾਰ ਬਸੀ ਅਲੇ ਬਸਦੇ ਹਨ।
ਵਰਜਿਤ ਚੋਰੀ ਧਾਵੈ,
ਇਹ ਜੀਵ ਆਤਮਾ ਦੇ ਵਰਜਿਤ ਰੋਕਦਿਆਂ ਇਹ ਅੰਦਰ ਮਨ ਨੂੰ ਜਿਹੜਾ ਵਿਸ਼ਿਆਂ ਵੱਲ ਲਾ ਦਿੰਦੇ ਹੈ, ਚੋਰੀ ਧਾਵਾ ਕਰਦੇ ਹੈ, ਆ ਜਾਂਦੇ ਹਨ, ਇੰਦਰੀਆਂ ਦੁਆਰਾ ਪ੍ਰਵੇਸ਼ ਹੋ ਜਾਂਦੇ, ਅੱਖਾਂ ਨਾਲ ਰੂਪ ਵੇਖਣ ਲੱਗ ਜਾਂਦਾ, ਕੰਨਾਂ ਨਾਲ ਨਿੰਦਿਆ ਸੁਣਨ ਲੱਗ ਜਾਂਦਾ, ਰਸਨਾਂ ਨਾਲ ਰਸ ਕਸ ਲੈਣ ਲੱਗ ਜਾਂਦਾ। ਇਸ ਪ੍ਰਕਾਰ ਰੋਕਦਿਆਂ ਗੋਲਕਾਂ ਰੂਪੀ ਗਲੀਆਂ ਦੁਆਰਾ ਇਹ ਚੋਰੀ ਅੰਦਰ ਪ੍ਰਵੇਸ਼ ਕਰ ਜਾਂਦੇ, ਧੋਂਦੇ ਹਨ।
ਪ੍ਰਹਿਦ ਸੰਭਾਲ ਰੱਖੇ ਜੋ ਨਾਨਕ,
ਪ੍ਰਹਿਦ ਨਾਮ ਚੋਰਾਂ ਦਾ ਹੈ, ਇਹਨਾਂ ਚੋਰਾਂ ਤੋਂ ਸੰਭਾਲ ਕੇ ਜਿਹੜਾ ਰੱਖੇ ਆਪਣੇ ਆਪ ਨੂੰ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹਨ।
ਮੋਹ ਮੁਕਤ ਸੋ ਪਾਵੇ,
ਉਹ ਪੁਰਖ ਬਕੁੰਠ ਦੀਆਂ ਜਿਹੜੀਆਂ ਮੁਕਤੀਆਂ ਹਨਗੀਆਂ, ਸਲੋਕ ਸਮੀਪ ਸਰੂਪ ਸੁਯੁਜ ਤੇ ਮੁਕਤ ਕੇਵਲ ਮੋਖ ਵੀ ਸੋ ਪੁਰਖ ਉਹ ਪਾ ਸਕਦਾ ਹੈ ਜਿਹੜਾ ਇਹਨਾਂ ਚੋਰਾਂ ਤੋਂ ਆਪਣੇ ਆਪ ਨੂੰ ਸੰਭਾਲ ਕੇ ਰੱਖੇ। ਤ੍ਰਿਹਦ ਨਾਮ ਦੇਵਤਿਆਂ ਦਾ ਵੀ ਹੈ, ਦੇਵਤੇ ਜਿਹੜੇ 14 ਇੰਦਰੀਆਂ ਦੇ ਪ੍ਰੇਰਕ ਹੈ ਵਿਸ਼ਿਆਂ ਵੱਲ ਹੈ, ਜਿਵੇਂ ਨੇਤਰਾਂ ਦਾ ਸੂਰਜ ਆਦਿਕ ਹੈ, ਇਸੇ ਪ੍ਰਕਾਰ ਅਗਨ ਦੇਵਤਾ ਆਦਿਕ ਰਸਨਾ ਦਾ ਹੈ, ਇਸ ਪ੍ਰਕਾਰ ਕੰਨਾਂ ਦਾ ਇਸ ਤਰ੍ਹਾਂ ਸ਼ਬਦ ਦਾ ਜਿਹੜਾ ਦੇਵਤਾ ਆਕਾਸ਼ ਆਦਿਕ ਹੈ, ਇਤਿਆਦਿਕ ਜਿਹੜੇ ਤ੍ਰੇ 10 ਮਾਰਕ ਹੈ, 3 ਤੇ 10 3 ਗੁਣ ਹਨਗੇ, 10 ਇੰਦਰੀਏ ਹਨਗੇ, 5 ਗਿਆਨ ਇੰਦਰੀਏ, 5 ਕਰਮ ਇੰਦਰੀਏ, ਇਹਨਾਂ ਤੋਂ ਸ਼ੁਭ ਗੁਣਾਂ ਦਾ ਮਾਲ ਇਹ ਲੁੱਟ ਕੇ ਲੈ ਜਾਂਦੇ ਹਨ। ਇਹਨਾਂ ਨੂੰ ਮਾਲ ਨੂੰ ਰੱਖਣਾ ਕਰੇ ਜਿਹੜਾ ਕੋਈ, ਅੰਮ੍ਰਿਤਸਰ ਸਾਹਿਬ ਦਾ ਪਾਠ 3-10 ਕਰਦੇ ਹਨ, ਤਿਉਂ ਤੇ 10 ਤੋਂ 10 ਇੰਦਰੀਆਂ ਤੋਂ 5 ਗਿਆਨ ਇੰਦਰੀਆਂ, 5 ਕਰਮ ਦੀਆਂ, 3 ਗੁਣਾਂ ਤੋਂ ਜਿਹੜਾ ਆਪਦੇ ਦੇਵੀ ਸੰਪਦਾ ਦੇ ਮਾਲ ਨੂੰ ਸੰਭਾਲ ਕੇ ਰੱਖੇ। ਤ੍ਰਿਹਦ ਨਾਮ ਦੇਵਤਿਆਂ ਦਾ ਦਸਮ ਵਿੱਚ ਵੀ ਆਉਂਦਾ ਹੈ, ਦੇਵਤੇ ਜਿਹੜੇ ਇੰਦਰੀਆਂ ਦੇ 14 ਦੇ ਪ੍ਰੇਰਕ ਹੈ, ਉਹ ਪ੍ਰੇਰ ਕੇ ਵਿਸ਼ਿਆਂ ਵਿੱਚ ਜੋੜਦੇ ਹੈ, ਉਹਨਾਂ ਤੋਂ ਮਾਲ ਨੂੰ ਆਪਣੇ ਨੂੰ ਦੇਵੀ ਸੰਪਦਾ ਨੂੰ ਸੰਭਾਲ ਕੇ ਜਿਹੜਾ ਰੱਖੇ।
ਮੋਖ ਮੁਕਤ ਸੋ ਪਾਵੇ,
ਉਹ ਪੁਰਖ ਸੰਸਾਰ ਵਿੱਚ ਵੀ ਜੀਵਨ ਮੁਕਤੀ ਨੂੰ ਪਾਉਂਦਾ ਹੈ ਅਤੇ ਕੇਵਲ ਮੋਖ ਨੂੰ ਪਾ ਕੇ ਉਹ ਵਿਦੇਹ ਮੁਕਤ ਨੂੰ ਫੇਰ ਵੈਕੁੰਠ ਵਿੱਚ ਜਾ ਕੇ ਪਾਉਂਦਾ ਹੈ।
ਚੇਤੋ ਵਾਸ ਦਿਓ ਬਨ ਵਾਲੀ,
ਇਹ ਭਾਈ ਚੇਤੇ ਕਰੋ ਜੋ ਸਾਰਿਆਂ ਨੂੰ ਵਾਸ ਦੇਣ ਵਾਲਾ ਹੈ, ਸੰਸਾਰ ਵਾਗ ਦਾ ਵਾਲੀ ਮਾਲਕ ਹੈ।
ਰਾਮ ਹਿਰਦੇ ਜਪ ਮਾਲੀ,
ਉਸ ਰਾਮ ਦੇ ਤਾਈ ਹਿਰਦੇ ਚ ਜਪ, ਹਿਰਦੇ ਦੀ ਜਪ ਮਾਲਾ, ਮਾਲਾ ਲੈ ਕੇ ਰੁਦਰਾਖੀ ਮਾਲਾ ਦੇ ਥਾਂ, ਲੋਹੇ ਦੀ ਮਾਲਾ ਦੇ ਥਾਂ ਅਤੇ ਉਹਨਾਂ ਦੀ ਮਾਲਾ ਦੇ ਥਾਂ, ਇਸ ਤਰ੍ਹਾਂ ਤੁਲਸੀ ਦੀ ਮਾਲਾ ਦੇ ਥਾਂ, ਉਹ ਰਾਮ ਨੂੰ ਹਿਰਦੇ ਰੂਪੀ ਜਪ ਦੀ ਮਾਲਾ ਲੈ ਕਰਕੇ ਜਪਣਾ ਕਰੋ ਹਿਰਦੇ ਦੇ ਨਾਲ।
ਰਹਾਓ ਉਰਦ ਮੂਲ ਜਿਸ ਸਾਖ ਤਲਾਹ,
ਫਿਰ ਮਹਾਰਾਜ ਦਾ ਧਿਆਨ ਕਿਸ ਪ੍ਰਕਾਰ ਕਰੀਏ? ਕਹਿੰਦੇ ਉਰਦ ਮੂਲ ਜਿਸ ਸਾਖ ਤਲਾਹ, ਉਰਦ ਉਤਲੇ ਜਿਹੜੇ ਵਿਰਾਟ ਰੂਪ ਉਹ ਇੱਕ ਬਿਰਸ਼ ਹੈ, ਉਰਦ ਉਤਲੇ ਜਿਹੜੇ ਲੋਕ ਹਨਗੇ ਬ੍ਰਹਮ ਲੋਕ ਆਦਿਕ, ਸਤ ਲੋਕ, ਗੋ ਲੋਕ ਆਦਿਕ, ਤਪ ਲੋਕ ਆਦਿਕ, ਪੂਰ ਮਹਿਰ ਭੋਵ ਜਨ ਤਪ ਗੋ ਲੋਕ ਆਦਿਕ, ਉਰਦਲੇ ਲੋਕ ਜਿਹੜੇ ਮੂਲ ਮੁੱਢ ਹੈ ਉਸ ਬਿਰਸ਼ ਦਾ, ਬ੍ਰਹਿਮੰਡ ਦਾ,
ਜਿਸ ਸਾਖ ਤਲਾਹ,
ਤਲਾਹ ਤਲੇ ਦੇ ਜਿਹੜੇ ਲੋਕ ਹੈ ਮਾਤ ਲੋਕ ਦੇ, ਇਹ ਮਾਤ ਲੋਕ ਆਦਿਕ ਜਿਹਦੀਆਂ ਸਾਖਾਂ ਹਨ ਗਈਆਂ, ਇਹ ਡਾਣੀਆਂ ਦੀ ਨਿਆਈ ਹਨ ਬ੍ਰਹਿਮੰਡ ਰੂਪੀ ਵਿਸ਼ ਦੇ।
ਚਾਰ ਵੇਦ ਜਿਤ ਲਾਗੇ,
ਅਤੇ ਚਾਰੇ ਵੇਦ ਜਿਸਦੇ ਚ ਪੱਤਰਿਆਂ ਦੀ ਨਿਆਈ ਲੱਗੇ ਹੋਏ ਹਨਗੇ, ਇਹ ਚਾਰ ਵੇਦ ਜਿਹੜੇ ਹਨ ਇਸ ਵਿੱਚ ਲੱਗੇ ਹੋਏ ਹਨ, ਇਸ ਪ੍ਰਕਾਰ ਦਾ ਸਹਿਜ
ਸਹਿਜ ਭਾਏ, ਸਹਿਜ ਭਾਏ ਜਾਏ ਤੇ ਨਾਨਕ,
ਇਸ ਪ੍ਰਕਾਰ ਸਹਿਜੇ ਹੀ ਭਾਏ ਪ੍ਰਕਾਸ਼ਨ ਵਾਲਾ ਜਾਏ ਤੇ ਪੈਦਾ ਹੋਇਆ। ਮਹਾਰਾਜ ਕਹਿੰਦੇ ਹਨ ਸੁਤੇ ਹੀ ਇਹ ਬ੍ਰਹਿਮੰਡ ਰੂਪੀ ਬਿਰਸ਼ ਪੈਦਾ ਹੋ ਰਿਹਾ ਹੈ।
ਹਰ ਬ੍ਰਹਮ ਲਿਵ ਜਾਗੇ,
ਜਿਹੜੇ ਸਾਰੇ ਇਸ ਬ੍ਰਹਿਮੰਡ ਨੂੰ ਇੱਕ ਬਿਰਸ਼ ਦੀ ਨਿਆਈ ਜਾਣ ਕੇ ਪਾਰ ਬ੍ਰਹਮ ਦੀ ਲਿਵ ਚ ਲੱਗੇ ਹੈ, ਉਹ ਜਾਗ ਪਏ ਹਨ। ਇਸ ਪ੍ਰਕਾਰ ਇਹ ਬਿਰਸ਼ ਹੈ, ਅਥਵਾ ਊਰਦ ਮੂਲ ਜਿਤ ਸਾਖ ਤਲਾਹ, ਊਰਦ ਉਤਕ੍ਰਿਸ਼ਟ ਜੋ ਪਰਮੇਸ਼ੁਰ ਹੈ ਉਸ ਦੇ ਸਾਖੀਆਂ ਦੇ ਮਤ ਅਨੁਸਾਰ ਮੂਲ ਕਾਰਨ ਰੂਪ ਜੋ ਪ੍ਰਧਾਨ ਮੰਨੀ, ਤੀਨ ਗੁਣਾ ਕੀ ਸਾਮੈ ਜੋਈ, ਨਾਮ ਪ੍ਰਧਾਨ ਕਹਾਵੇ ਸੋਈ, ਇਹ ਪ੍ਰਧਾਨ ਮੂਲ ਹੈ ਜਿਸਦੇ ਮਈ ਤੱਤ ਅੰਕੁਰ ਹੈ, ਅਤੇ ਤਿਰਦਾ ਮਾਤਰ ਇਹ ਸਾਖਾਂ ਡਾਹਣੀਆਂ ਹਨ ਗਈਆਂ, ਰਾਸੀ ਤਾਂਸੀ ਸੰਤ ਕੀ ਸੁਭਾਅ, ਤੇ ਤਲਾਹ ਥੱਲੇ ਉਸਦੇ ਅੱਗੇ ਜਿਹੜੇ ਹਨਗੇ ਪੰਜ ਤਨ ਮਾਤਰ ਆ, ਪੰਜ ਸੂਖਮ ਤੱਤ ਆਦਿਕ, ਉਹਨਾਂ ਤੋਂ ਪੰਜ ਅੱਗੇ ਸਤਾਰਾਂ ਤੱਤ ਬਣੇ ਹੋਏ ਜਿਹੜੇ ਹੈ, ਇਹ ਜਿਸਦੇ ਵਿੱਚ ਤਲੇ ਦੀਆਂ ਡਾਹਣੀਆਂ ਹਨ ਗੀਆਂ, ਤੇ ਚਾਰ ਵੇਦ ਜੋ ਕਰਮ ਕਾਂਡ ਨੂੰ ਕਥਨ ਕਰਨ ਵਾਲੇ ਹੈ, ਇਹ ਪੱਤਰਿਆਂ ਦੀ ਨਿਆਈ ਜਿਸ ਵਿੱਚ ਅੱਗੇ ਤਿਰਦਾ ਮਾਤਰ ਤੇ ਹੰਕਾਰ ਆਦਿਕ, ਇਹ ਤਿਰਦਾ ਹੰਕਾਰ ਆਗ ਤੇ ਪੰਜ ਤਨ ਮਾਤਰਾ ਆਦਿਕ, ਇਹ ਇੱਕ ਬਿਰਸ਼ ਬਣਿਆ ਹੋਇਆ ਸਾਂਖ ਮਤ ਦੇ ਅਨੁਸਾਰ, ਇਹ ਬਿਰਸ਼ ਹੈ। ਇਸੇ ਪ੍ਰਕਾਰ ਉਰਦ ਮੂਲ ਜਿਤ ਸਾਖ ਤਲਾਹ, ਉਰਦ ਇਹ ਜਿਹੜਾ ਸਿਰਵਾ ਹੈ ਪੁਰਖ ਦਾ, ਇਹ ਮੁੱਢ ਹੈ, ਤੇ ਤਲੇ ਬਾਹਾਂ ਹੱਥਾਂ ਆਦਿਕ ਜਿਹੜੇ ਹੈ ਇਹ ਸਾਖਾਂ ਡਾਣੀਆਂ ਹਨ ਗਈਆਂ। ਚਾਰ ਵੇਦ ਜਿਸ ਦੇ ਉਚਾਰਨ ਵਿੱਚ ਲੱਗੇ ਹੋਏ ਹਨ, ਇਸ ਪ੍ਰਕਾਰ ਇਹ ਮਨੁੱਖਾ ਜਨਮ ਨੂੰ ਸਫਲ ਕਹਿੰਦੇ ਹਨ ਕਿ ਮਨੁੱਖਾ ਜਨਮ ਦੀ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ। ਇਹ ਚਾਰੇ ਵੇਦ ਜਿਸ ਦੇ ਕਥਨ ਵਿੱਚ ਲੱਗੇ ਕਿ ਮਨੁੱਖਾ ਜਨਮ ਸਫਲਾ ਕਰਨਾ ਚਾਹੀਦਾ ਹੈ, ਐਸਾ ਇਹ ਖੁਲਟੇ ਬਿਰਸ਼ ਦੀ ਨਿਆਈ ਮਨੁੱਖਾ ਦੇ ਹੈ। ਇਸੇ ਪ੍ਰਕਾਰ ਊਰਦ ਮੂਲ ਜਿਤ ਸਾਖ ਤਲਾਹ, ਊਰ ਦਸਵਾਂ ਦੁਆਰ ਜਿਹੜਾ ਮੂਲ ਮੁੱਢ ਹੈ ਮਾਨੋ ਇਸ ਬਿਰਸ਼ ਦਾ, ਸਾਖਾਂ ਦੀ ਨਹੀਂ ਜਿਹੜੀਆਂ ਥੱਲੇ ਦੀਆਂ ਨਾੜੀਆਂ ਹਨ ਗੀਆਂ, ਇਹ ਡਾਣੀਆਂ ਦੀ ਨਿਆਈ ਹਨ। ਚਾਰ ਵੇਦ ਯੋਗ ਆਦਿਕਾਂ ਦੇ ਕਥਨ ਦੇ ਵਿੱਚ ਜਿਸਦੇ ਲੱਗੇ ਹੋਏ ਕਿ ਯੋਗ ਸਾਧ ਕੇ ਦਸਵੇਂ ਦੁਆਰ ਦੀ ਪ੍ਰਾਪਤੀ ਕਰੋ, ਇਸ ਪ੍ਰਕਾਰ ਹੈ ਜਿਸਦੇ ਕਥਨ ਵਿੱਚ ਲੱਗੇ ਹੋਏ ਹਨ, ਇਹ ਵੀ ਇੱਕ ਬਿਰਸ਼ ਹੈ। ਊਰਦ ਮੂਲ ਜਿਤ ਸਾਖ ਤਲਾਹ, ਊਰਦ ਉਤਕ੍ਰਿਸ਼ਟ ਰੂਪ ਹੈ ਉਹ ਪਰਮੇਸ਼ੁਰ, ਅਤੇ ਮੂਲ ਕਾਰਨ ਰੂਪ ਹੈ, ਅਤੇ ਜਿਸਦੇ ਤਾਂ ਸਾਖ ਸਾਖੀ ਰੂਪ ਕਰਕੇ ਕਥਨ ਕਰਦੇ ਹੈ, ਸਾਰਿਆਂ ਦਾ ਸਾਖੀ ਚੇਤਨ ਰੂਪ ਹੈ, ਅਤੇ ਤਲਾਹਾ ਨਾ ਤਲੇ ਨਿਮਰਤਾ ਰੂਪ ਸਾਰਿਆਂ ਤੋਂ ਡੂੰਘਾ ਹੈ, ਅਤੇ ਅੰਤ ਮਾਣ ਤੋਂ ਰਹਿਤ ਹੈ, ਹੰਕਾਰ ਤੋਂ ਰਹਿਤ ਉਸ ਰੂਪ।
ਚਾਰ ਵੇਦ ਜਿਤ ਲਾਗੇ,
ਜਿਸਦੇ ਤਾਈਂ ਚਾਰੇ ਵੇਦ ਕਥਨ ਕਰਨ ਲੱਗੇ, ਨੇਤ ਨੇਤ ਕਥੰਤ ਵੇਦਾ, ਊਚ ਮੂਚ ਅਪਾਰ ਗੋਬਿੰਦਾ, ਐਸਾ ਉਹ ਪਰਮੇਸ਼ੁਰ ਹੈ। ਫਿਰ ਕੈਸਾ ਊਰਦ ਉਤਕ੍ਰਿਸ਼ਟ ਰੂਪ ਹੈ, ਮੂਲ ਸਾਰਿਆਂ ਦਾ ਅਧਿਸ਼ਟਾਨ ਸਰੂਪ ਹੈ, ਤੇ ਜਿਸਦੇ ਤਾਈਂ ਸਾਖੀ ਰੂਪ ਕਰਕੇ ਕਥਨ ਕਰਦੇ ਹੈ, ਤਲਾਹਾ ਥੱਲੇ ਉਸ ਚਿਦਾਭਾਸ ਵੀ ਉਸੇ ਨੂੰ ਕਹਿੰਦੇ ਹਨ, ਥੱਲੇ ਚੇਤਨ ਦਾ ਭਾਸ ਜਿਹੜਾ ਪੈਂਦਾ ਹੈ ਤੇ ਚਾਰ ਸੁੰਦਰ ਸਰੂਪ ਹੈ, ਵੇਦ ਗਿਆਨ ਸਰੂਪ ਹੈ, ਜਿਹੜੇ ਉਸ ਵਿਚ ਲੱਗੇ ਉਹਨਾਂ ਦੀ ਜਿੱਤ ਹੁੰਦੀ ਹੈ, ਉਹ ਜਿੱਤ ਨੂੰ ਪ੍ਰਾਪਤ ਹੁੰਦੇ ਹੈ, ਐਸਾ ਉਹ ਪਰਮੇਸ਼ਰ ਹੈ। ਊਰਦ ਮੂਲ ਜਿਤ ਸਾਖਿਤ ਲਾਹ, ਊਰਦ ਉਤਕ੍ਰਿਸ਼ਟ ਜੋ ਪਰਮੇਸ਼ਰ ਹੈ, ਅਤੇ ਮੂਲ ਜੋ ਅੰਤਾਕਰਨ ਹੈ, ਅੰਤਾਕਰਨ ਦੇ ਅੰਦਰ ਜਿਸ ਦੇ ਅੰਦਰ ਉਸ ਪਰਮੇਸ਼ਰ ਦੀ ਭਗਤੀ ਨੂੰ ਸਾਖ ਪੈਦਾ ਹੋਈ ਹੈ, ਉਹ ਤਲਾਹ ਸਾਰਿਆਂ ਦੇ ਤਲੇ ਹੋ ਗਿਆ, ਹੰਕਾਰ ਛੱਡ ਕੇ ਨਿਮਰਤਾ ਉਸ ਨੇ ਧਾਰਨ ਕਰ ਲਈ ਹੈ, ਤੇ ਚਾਰੇ ਵੇਦ ਉਹਦੇ ਸਰੂਪ ਨੂੰ ਕਥਨ ਕਰਨ ਵਾਸਤੇ ਲੱਗੇ ਹੋਏ ਹਨ, ਇਸ ਪ੍ਰਕਾਰ ਉਸਦੀ ਸਖਿਆਤਾ ਪਾਉਂਦੇ ਹਨ। ਊਰਦ ਮੂਲ ਜਿਤ ਸਾਖ ਤਲਾਹ, ਇਸੇ ਪ੍ਰਕਾਰ ਉਰਦ ਉੱਚਾ ਹੈ, ਉਹ ਤਿੰਨਾਂ ਗੁਣਾਂ ਤੋਂ ਅਤੀਤ ਹੈ, ਅਤੇ ਮੂਲ ਸਾਰੇ ਸੰਸਾਰ ਦਾ ਕਾਰਨ ਰੂਪ ਹੈ, ਉਹ ਕੈਸਾ ਊਰਦ ਉਤਕ੍ਰਿਸ਼ਟ ਹੈ, ਅਤੇ ਉਸ ਕ੍ਰਿਸ਼ਟ ਦੇ ਅੰਦਰ ਉਤਕ੍ਰਿਸ਼ਟ ਸਾਰਿਆਂ ਦਾ ਮੂਲ ਰੂਪ ਉਹ ਭੂਮਾ ਰੂਪ ਬ੍ਰਹਮ ਹੈ, ਅਤੇ ਉਸ ਦੇ ਅੰਦਰ ਜੋ ਈਸ਼ਰਪੁਣਾ ਹੈ ਬੀਜ ਰੂਪ ਹੈ, ਅਤੇ ਜਿਹੜਾ ਹਿਰਨ ਗਰਭ ਹੈ ਅੰਕੁਰਪੁਣਾ ਹੈ, ਜਿਹੜਾ ਆਪਣੇ ਵਿਰਾਟਪੁਣਾ ਹੈ ਮੂਲ ਹੈ, ਤੇ ਚਾਰ ਜਿਤ ਸਾਖ ਜਿਸ ਵਿੱਚ ਇਹ ਬ੍ਰਹਮਾ ਵਿਸ਼ਨੂੰ ਸ਼ਿਵਜੀ ਇਹ ਤਿੰਨਾਂ ਗੁਣਾਂ ਦੀਆਂ ਸਾਖਾਂ ਬਣੀਆਂ ਹੋਈਆਂ ਹਨ ਗੀਆਂ, ਅਥਵਾ ਬ੍ਰਹਮਾ ਜੀ ਪੱਤਰਿਆਂ ਦੀ ਨਿਆਈ ਹੈ, ਤੇ ਵਿਸ਼ਨੂੰ ਜੀ ਡਾਲੀਆਂ ਦੀ ਨਿਆਈ ਹੈ, ਤੇ ਫੁੱਲਾਂ ਦੀ ਨਿਆਈ ਸ਼ਿਵ ਜੀ ਹੈ, ਤੇ ਬ੍ਰਹਮ ਗਿਆਨੀ ਫਲ ਰੂਪ ਹੈ। ਇਉਂ ਚਾਰ ਵੇਦ ਜਿਹਦੇ ਕਥਨ ਚ ਲੱਗੇ ਹੋਏ ਹੈ, ਐਸਾ ਇਹ ਬਿਰਸ਼ ਹੈ ਇੱਕ ਬਣ ਰਿਹਾ। ਸੋ ਇਸ ਪ੍ਰਕਾਰ ਸੁਧ ਬ੍ਰਹਮ ਊਰਦ ਰੂਪ ਉਤਕ੍ਰਿਸ਼ਟ ਰੂਪ ਉਹ ਮੂਲ ਜੋ ਸਾਰਿਆਂ ਦਾ ਮੂਲ ਕਾਰਨ ਰੂਪ ਹੈ, ਜਿਸ ਵਿੱਚ ਲੱਗਣ ਵਾਲੇ ਜਿਹੜੇ ਮਹਾਤਮਾ ਤੱਤਵ ਤੇ ਉਹ ਇਸ ਗੱਲ ਦੀ ਸਾਖ ਉਗਾਹੀ ਦਿੰਦੇ ਹੈ ਕਿ ਤਲਾਹ ਸਾਰਿਆਂ ਦੇ ਤਲੇ ਚਰਨਾਂ ਦੀ ਧੂੜ ਬਣ, ਤੇ ਚਾਰ ਸੁੰਦਰ ਸਰੂਪ ਹੈ, ਵੇਦ ਗਿਆਨ ਸਰੂਪ ਹੈ, ਜਿਹੜਾ ਉਸ ਚ ਲੱਗੇਗਾ ਉਹਦੀ ਜਿੱਤ ਹੋਵੇਗੀ।
ਸਹਿਜ ਭਾਏ ਜਾਏ ਤੇ ਨਾਨਕ,
ਸਹਿਜ ਭਾਏ ਸ਼ਾਂਤੀ ਸੁਭਾਅ ਧਾਰਨ ਕਰੋ, ਅਤੇ ਜਾਏ ਤੇ ਨਾਨਕ ਫਿਰ ਜਿਨ੍ਹਾਂ ਦੇ ਅੰਦਰ ਜਾਏ ਤੇ ਐਸਾ ਗਿਆਨ ਜਾਏ ਨਾ ਪੈਦਾ ਹੁੰਦਾ, ਗੁਰੂ ਸਾਹਿਬ ਜੀ ਕਹਿੰਦੇ ਹਨ ਸੁਤੇ ਸਿੰਧੋ ਭਾਵ ਪ੍ਰਕਾਸ਼ ਰੂਪ ਜਾਏ ਤੇ ਪ੍ਰਗਟ ਹੋ ਜਾਂਦਾ ਹੈ।
ਪਾਰ ਬ੍ਰਹਮ ਲਿਵ ਜਾਗੇ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਜੋ ਪਾਰ ਬ੍ਰਹਮ ਦੀ ਲਿਵ ਚ ਲੱਗ ਕਰਕੇ ਜਾਗ ਪਏ ਗਿਆਨ ਅਵਸਥਾ ਚ, ਉਹਨਾਂ ਨੂੰ ਇਸ ਰੂਪ ਦੀ ਸਿਖਿਆਤਾ ਹੁੰਦੀ ਹੈ।
ਪਾਰ ਜਾਤ ਘਰ ਆਂਗਨ ਮੀਰ,
ਇਹ ਭਾਈ ਸਾਡੇ ਘਰ ਸਰੀਰ ਦੇ ਆਂਗਣ ਅੰਤਾਕਰਨ ਰੂਪੀ ਵਿਹੜੇ ਦੇ ਵਿੱਚ ਕਲਪ ਤਰ ਬ੍ਰਿਸ਼ਦੀ ਨਿਆਈ ਸੱਚੇ ਆਨੰਦ ਸਰੂਪ ਅਸਤੀ ਭਾਂਤੀ ਪ੍ਰੇਤਾ ਰੂਪ ਕਲਪ ਤਰ ਬ੍ਰਿਸ਼ਦੀ ਨਿਆਈ ਲੱਗਾ ਹੋਇਆ ਹੈ।
ਉਹ ਪੱਤਰ ਤਤ ਡਾਲਾ,
ਜਿਨ੍ਹਾਂ ਦੇ ਹਿਰਦੇ ਚ ਵਸਿਆ ਉਹ ਪੁਹਪ ਧਰਮ ਰੂਪੀ ਫੁੱਲ ਲੱਗੇ ਹੋਏ ਹੈ, ਨਿਸਕਾਮ ਕਰਮ ਨੂੰ ਪੱਤਰ ਲੱਗੇ ਹੋਏ ਹੈ, ਅਤੇ ਕਰਣਾ ਮੇਤਰੀ ਮੁਤਾ ਪੇਖਾ ਰੂਪ ਸੋਹਣੀਆਂ ਡਾਲੀਆਂ ਹਨ।
ਸਰਬ ਜੋਤ ਨਿਰੰਜਨ ਸੰਭੂ,
ਅਤੇ ਪਾਰ ਜਾਤ ਜਿਨ੍ਹਾਂ ਦੇ ਪ੍ਰੇਮ ਰੂਪੀ ਕਲਪ ਤਰ ਬਿਰਸ਼ ਸਰੀਰ ਰੂਪੀ ਘਰ ਦੇ ਵਿਹੜੇ ਅੰਤਾਕਰਮ ਚ ਲੱਗਾ ਹੋਇਆ ਹੈ, ਉਹ ਮੇਰਾ ਸਿਰੋਮਣੀ ਹੋ ਗਏ ਹਨ, ਪੋਹੇ ਪੋਹਨਾਂ ਦੇ ਅੰਦਰ ਪਰੋਹ ਗਿਆਨ ਰੂਪੀ ਫੁੱਲ ਲੱਗੇ ਹੋਏ ਹੈ, ਨਿਸਕਾਮ ਕਰਮ ਪੱਤਰ ਹੈ, ਅਤੇ ਡਾਲਾ ਉਪਾਸ਼ਨ ਰੂਪੀ ਸੋਹਣੀਆਂ ਡਾਲੀਆਂ ਲੱਗੀਆਂ ਹੋਈਆਂ ਹਨ। ਇਸ ਪ੍ਰਕਾਰ ਉਹ ਪਰਮੇਸ਼ੁਰ ਦੀ ਪ੍ਰਾਪਤੀ ਵਾਲੇ ਹਨ। ਪਾਰ ਜਾਤ ਜੋ ਸਾਰੀਆਂ ਜਾਤਾਂ ਆਦਿਕਾਂ ਤੋਂ ਪਰੇ ਬ੍ਰਹਮ ਕਲਪ ਤਲ ਬਿਸ਼ਦੀ ਨੇ ਆਈ ਹੈ, ਜਿਨ੍ਹਾਂ ਦੇ ਘਰ ਹਿਰਦੇ ਚ ਪ੍ਰਗਟ ਹੋਇਆ ਹੈ, ਉਹ ਕਹਿੰਦੇ ਅੰਗਨ ਮੇਰਾ, ਇਹ ਸਾਰਾ ਸੰਸਾਰ ਮੇਰੇ ਹੀ ਅੰਗ ਹਨਗੇ, ਸਾਰਿਆਂ ਚੋਂ ਅੰਗਨ ਪਿਆਰਾ ਵੇਖਦੇ, ਆਪਣੇ ਆਪ ਨੂੰ ਵੇਖਦੇ ਆ ਸਾਰਿਆਂ ਦੇ ਅੰਦਰ, ਉਹ ਧਰਮ ਦਾ ਉਪਦੇਸ਼ ਦਿੰਦੇ ਹਨ, ਅਤੇ ਨਿਸਕਾਮ ਕਰਮਾਂ ਦੇ ਪੱਤਰ ਲਾਉਂਦੇ ਹਨ, ਉਪਾਸ਼ਨਾ ਦੀਆਂ ਡਾਲੀਆਂ ਲਾ ਦਿੰਦੇ ਹਨ, ਤਤ ਸਰੂਪ ਦਾ ਗਿਆਨ ਰੂਪੀ ਫਲ ਲਾ ਦਿੰਦੇ ਹਨ।
ਸਰਬ ਜੋਤ ਨਿਰੰਜਨ ਸੰਭੂ,
ਉਹ ਕਹਿੰਦੇ ਹਨ ਕਿ ਸਰਬ ਜੋਤ ਨਿਰੰਜਨ ਸੰਭੂ ਸਾਰਿਆਂ ਦੇ ਅੰਦਰੋਂ ਜੋਤੀ ਪ੍ਰਕਾਸ਼ ਸਰੂਪ ਹੈ, ਅਤੇ ਨਿਰੰਜਨ ਮਾਇਆ ਕਾਸ਼ ਤੋਂ ਰਹਿ ਤੇ ਉਸ ਨੂੰ ਸੰਭੂ ਨਾਲ ਸੰਭਾਲਣਾ ਕਰੋ, ਉਸ ਨੂੰ ਯਾਦ ਕਰੋ, ਉਹ ਕੈਸਾ ਸੰਭੂ ਸੁਤੇ ਪ੍ਰਕਾਸ਼ ਸਰੂਪ ਹੈ, ਸੰਭੂ ਸੁਤੇ ਸਵੈਭਵ ਸਵੈਮ ਭਾਵ ਪ੍ਰਕਾਸ਼ ਸਰੂਪ ਹੈ, ਉਸ ਨੂੰ ਸੰਭਾਲੋ, ਯਾਦ ਕਰੋ।
ਛੋਡੋ ਬਹੁਤ ਜੰਜਾਲ,
ਜਿਹੜੇ ਬਾਹਲੇ ਜੰਜਾਲ ਬੰਧਨ ਪਏ ਹੈ ਤੁਹਾਨੂੰ, ਇਹਨਾਂ ਨੂੰ ਛੱਡ ਦਿਓ, ਕਰਮ ਦੁਨੀਆਂ ਦੇ ਜਿਹੜੇ ਬੰਧਨ ਹੈ, ਦੇਹ ਅਧਿਆਸ ਆਦਿਕਾਂ ਦੇ, ਆਪਣੇ ਆਪ ਨੂੰ ਦੇਹ ਮੰਨੀ ਬੈਠਣਾ, ਪੁਰਾਣਾ ਆਦਿਕਾਂ ਦੇ ਅਨੇਕ ਪ੍ਰਕਾਰ ਦੀ ਕਿਰਿਆ ਵਿੱਚ ਫਸੇ ਰਹਿਣਾ, ਇਹ ਬੜੇ ਭਾਰੀ ਜੰਜਾਲ ਹਨ ਸਾਰਿਆਂ ਨੂੰ ਤਿਆਗੋ।
ਸੁਣ ਸਿੱਖ ਬੰਤੇ ਨਾਨਕ ਬਿਨਵੈ।
ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹੇ ਸਿੱਖਿਆ ਲੈਣ ਵਾਲੇ ਸਿੱਖ, ਸੁਣਨਾ ਕਰੇ ਸਤ ਸ਼ਾਸਤਰਾਂ ਦੁਆਰਾ ਉਪਦੇਸ਼। ਸਤਿਗੁਰ ਨਾਨਕ ਦੇਵ ਜੀ ਕਹਿੰਦੇ ਬਿਨਵੈ ਬੇਨਤੀ ਸ਼ੋ ਪੂਰਬ ਕਹਿੰਦੇ ਹਾਂ,
ਮਾਇਆ ਜਾਲ,
ਇਹ ਤੇ ਮਾਇਆ ਦੇ ਜਿਹੜੇ ਜਾਲ ਬੰਧਨ ਪਏ ਹੋਏ ਹੈ ਮਮਤਾ ਰੂਪ, ਇਹਦੇ ਤਾਂ ਛੋਡੋ ਤਿਆਗਣਾ ਕਰੋ।
ਮਨ ਦੀ ਚਾਰ ਏਕ ਲਿਵ ਲਾਗੀ,
ਜਿਨ੍ਹਾਂ ਦੇ ਮਨ ਵਿੱਚ ਵਿਚਾਰ ਕਰਕੇ ਇੱਕ ਰਸ ਲਿਵ ਲਾਗੀ ਇਸ ਰੂਪ ਦੀ,
ਪੁਨਰਪ ਜਨਮ ਨਾ ਕਾਲ,
ਫੇਰ ਉਹ ਪੁਨਰ ਫੇਰ ਅਪੀ ਨਿਸ਼ਚੇ ਕਰਕੇ ਜਨਮ ਨਹੀਂ ਧਾਰਨਗੇ, ਮਾਤਾ ਦੇ ਗਰਭ ਚ ਨਹੀਂ ਆਉਣਾ ਪਊ ਤੇ ਨਾ ਕਾਲ ਉਹਨਾਂ ਨੂੰ ਚਿੰਬੜੇਗਾ, ਮ੍ਰਿਤੂ ਨੂੰ ਦੇ ਵੱਸ ਨਹੀਂ ਹੋਣਗੇ, ਉਹ ਪੁਰਖ ਮੁਕਤ ਹੋ ਜਾਣਗੇ।
ਸੋ ਗੁਰੂ ਸੋ ਸਿੱਖ
ਕਥੇ, ਮਨ ਚ ਵਿਚਾਰ ਜਿਨ੍ਹਾਂ ਦੀ ਕੜਾਸ ਲਿਵ ਲੱਗੀ ਉਹਨਾਂ ਨੂੰ ਜਾਣਿਆ ਵਿਰਾਗ ਦੁਆਰਾ, ਫੇਰ ਨੀ ਇਹ ਮਨੁੱਖਾ ਜਨਮ ਮਿਲਣਾ ਤੇ ਫੇਰ ਇਹ ਸਮਾਂ ਵੀ ਨੀ ਹੱਥ ਆਉਣਾ ਵਾਹਿਗੁਰੂ ਦੀ ਪ੍ਰਾਪਤੀ ਦਾ ਕਾਲ।
ਸੋ ਗੁਰੂ ਸੋ ਸਿੱਖ ਕਥੀ ਅਲੇ,
ਸੋ ਗੁਰੂ ਸੋ ਸਿੱਖ ਕਥੀ ਅਲੇ, ਗੁਰੂ ਉਹੋ ਹੀ ਕਹੀਦਾ ਹੈ ਜੋ ਬ੍ਰਹਮ ਸਰੋਤਰੀ ਬ੍ਰਹਮ ਨਿਸ਼ਟੀ ਹੋਵੇ।
ਸੋ
ਸਿੱਖ ਉਹ ਕਹੀਦਾ ਜੋ ਚੌਂ ਸਾਧਨਾ ਦੇ ਵਿਰਾਗ ਹੋਵੇ, ਖੜ ਸੰਮਤੀ ਮੋਖ ਇੱਛਾ ਦੇ ਸਹਿਤ ਹੋਵੇ, ਉਹ ਸਿੱਖ ਕਥਨ ਕਟੀਦਾ ਹੈ। ਸੋ ਗੁਰੂ ਜੋ ਈਸ਼ਵਰ ਦਾ ਸਰੂਪ ਸਿੱਖ ਦੀ ਸਰਵਗਤਾ ਦੇ ਨਾਲ ਹੰਗਤਾ ਆਦਿਕ ਅਵਿਦਿਆ ਆਦਿਕਾਂ ਨੂੰ ਜੋ ਵਿਕਾਰ ਹਨ ਉਹਨਾਂ ਸਾਰਿਆਂ ਨੂੰ ਆਪਣੀ ਸ਼ਕਤੀ ਨਾਲ ਦੂਰ ਕਰਕੇ ਪਰਮੇਸ਼ੁਰ ਚ ਲਿਵ ਲਾ ਦੇਵੇ, ਉਹ ਗੁਰੂ ਹੈ। ਸਿੱਖ ਦੇ ਅਵਰਨ ਦਾ ਪਰਦਾ ਭੰਗ ਕਰਕੇ ਅਪਰੋਹ ਗਿਆਨ ਦੀ ਪ੍ਰਾਪਤੀ ਕਰੇ, ਸੋ ਤਤਪਦ ਦਾ ਲੱਖ ਅਰਥ ਰੂਪ ਈਸ਼ਰੂ ਗੁਰੂ ਹੈ।
ਸੋ ਸਿੱਖ ਕਥੀ ਅਲੇ,
ਸੋ ਇਸੇ ਪ੍ਰਕਾਰ ਅਪ੍ਰਬੁੱਧ ਚੇਤਨ ਜੋ ਹੈ ਉਹ ਸਿੱਖ ਕਥਨ ਕਰੀਦਾ, ਚੌਂ ਸਾਧਨਾ ਦੇ ਸੰਯੁਕਤ ਹੋਵੇ, ਜਿਹੜਾ ਪਰਮੇਸ਼ੁਰ ਦਾ ਭੈ ਹੋਵੇ ਜਿਸ ਦੇ ਅੰਦਰ, ਅਤੇ ਪ੍ਰੇਮ ਹੋਵੇ ਜਿਸ ਦੇ ਅੰਦਰ, ਭਾਣਾ ਮੰਨਣ ਵਾਲਾ ਹੋਵੇ, ਹੋਮੇ ਦਾ ਤਿਆਗ ਕਰਨ ਵਾਲਾ ਹੋਵੇ, ਅਤੇ ਨਾਮ ਚ ਲਿਵ ਲਾਉਣ ਵਾਲਾ ਹੋਵੇ, ਉਹ ਸਿੱਖ ਕਥਨ ਕਰੀਦਾ ਹੈ।
ਸੋ ਵੈਦ ਜੇ ਜਾਣੈ ਰੋਗੀ,
ਅਤੇ ਉਹੋ ਹੀ ਵੈਦ ਉਸਦਾ ਨਾਮ ਹੈ ਜਿਹੜਾ ਰੋਗੀ ਦੀ ਪਛਾਣ ਕਰੇ। ਸੋ ਰੋਗੀ ਸਾਰਾ ਸੰਸਾਰ ਹੈ, ਲੱਗਿਓ ਆਦਿਕੋ ਹੋਮੇ ਰੋਗੂ, ਹੋਮੇ ਦਾ ਰੋਗ ਸਾਰਿਆਂ ਨੂੰ ਚਿੰਬੜਿਆ ਹੋਇਆ ਜਨਮ ਤੋਂ ਲਾ ਕਰਕੇ, ਇਸ ਹੋਮੇ ਦੇ ਰੋਗ ਦੀ ਨਿਵਰਤੀ ਕਰਨ ਜਾਣੇ ਜਿਹੜਾ, ਉਹ ਵੈਦ ਹੈ ਜਿਹਨੂੰ ਰੋਗ ਹੋਰ ਹੈ ਤੇ ਦਵਾਈ ਹੋਰ ਦਿੰਦਾ ਹੈ, ਸਗੋਂ ਰੋਗ ਉਹਦਾ ਵੱਧ ਜਾਂਦਾ ਕੱਚੇ ਵੈਦ ਦੀ ਸੰਗਤ ਕਰਕੇ, ਜਿਹੜਾ ਹੋਮੇ ਨਹੀਂ ਮੇਰ ਸਕਦਾ। ਭਾਈ ਸਾਹਿਬ ਜੀ ਨੇ ਲਿਖਿਆ ਹੈ ਹੋਮੇ ਰੋਗ ਨਾ ਕੱਟੀ ਉਹ ਵੈਦ ਨਾ ਲਾਈਏ, ਉਹ ਵੈਦ ਗੁਰੂ ਨੂੰ ਨਹੀਂ ਲਾਉਣਾ ਚਾਹੀਦਾ ਜਿਹੜਾ ਹੋਮੇ ਦੇ ਰੋਗ ਨੂੰ ਮੇਰ ਨਾ ਸਕੇ। ਧੰਨ ਸਤਿਗੁਰੂ ਜੀ ਨੇ ਹਰਨਾਮੋ ਮੰਤਰ ਲਾਇੰਦਾ ਕੱਟੇ ਹੋਮੇ ਰੋਗ, ਨਾਮ ਦਾ ਮੰਤਰ ਲਾ ਕੇ ਹੋਮੇ ਦੇ ਰੋਗ ਨੂੰ ਕੱਟਣ ਵਾਲੇ ਸਤਿਗੁਰੂ ਜੀ ਹੈ। ਸੋ ਸਤਿਗੁਰੂ ਸੱਚੇ ਵੈਦ ਹੈ ਜੋ ਕਿਰਪਾ ਕਰਕੇ ਹੋਮੇ ਦੀ ਬਿਮਾਰੀ ਨੂੰ ਚੱਕ ਕਰਕੇ ਸਰੂਪ ਦੀ ਸਿੱਖਿਆਤਾ ਕਰਨ ਵਾਲੇ ਹਨ। ਰੋਗੀ ਉਹ ਹੈ ਜਿਹੜਾ ਆਪਣੇ ਗੁਰਾਂ ਦੇ ਪਾਸ ਆਪਣੇ ਜਿੰਨੇ ਦੁੱਖ ਹੋਇਆ ਕਲੇਸ਼ ਸਾਰੇ ਵਿਰਾਗ ਦੇ ਨਾਲ ਦੱਸ ਦੇਵੇ ਕਿ ਮਹਾਰਾਜ ਮੈਨੂੰ ਇਹਨਾਂ ਚੀਜ਼ਾਂ ਦਾ ਦੁੱਖ ਹੋਇਆ, ਆਦੀ ਵਿਆਦੀ ਉਪਾਧੀ ਦਾ, ਉਸ ਰੋਗੀ ਨੂੰ ਜਿਹੜਾ ਜਾਣਦਾ ਉਹ ਵੈਦ ਹੈ।
ਇਸ ਕਾਰਨ ਕੰਮ ਨਾ ਧੰਦਾ ਨਾਹੀ,
ਉਸ ਗੁਰੂ ਦੇ ਵਾਸਤੇ ਕੋਈ ਕਿਸੇ ਪ੍ਰਕਾਰ ਦਾ ਕਾਰਨ ਜਗਤ ਦੇ ਅੰਦਰ ਮੋਹ ਪਾਉਣ ਦਾ, ਮਮਤਾ ਪਾਉਣ ਦਾ ਕਿਸੇ ਪ੍ਰਕਾਰ ਦਾ ਨਹੀਂ ਹੈ। ਉਹਦਾ ਆਵਾਗਾਉਣ ਦਾ ਵੀ ਕਾਰਨ ਕੋਈ ਨਹੀਂ ਮਹਾਂਪੁਰਖ ਸਤਿਗੁਰੂ ਦਾ। ਉਹ ਸੰਸਾਰ ਦੀ ਕਲਿਆਣ ਵਾਸਤੇ ਸੰਸਾਰ ਵਿੱਚ ਜੇ ਬੱਦਲ ਵਰਖਾ ਕਰਨ ਵਾਸਤੇ ਆਉਣ ਪਈ ਤੋਂ ਧਰਤੀ ਖੇਤੀ ਸੁਖਦੀ ਨੂੰ ਹਰਿਆਵਲ ਕਰਨ ਵਾਸਤੇ ਹੁੰਦਾ ਹੈ। ਉਹ ਸਿੱਖਾਂ ਦੀਆਂ ਖੇਤੀਆਂ ਜਿਹੜੀਆਂ ਸ਼ੁਭ ਗੁਣਾਂ ਦੀਆਂ ਸ਼ੁਭ ਅੰਦਰ ਘੁਮਲਾਈਆਂ ਹੋਈਆਂ ਹੈ, ਉਹਨਾਂ ਨੂੰ ਸਬਜ਼ ਕਰਨ ਵਾਸਤੇ, ਉਪਦੇਸ਼ ਦੇਣ ਵਾਸਤੇ ਬੱਦਲ ਵਾਸਤੇ ਦੀ ਨਿਆਈ ਆਪ ਮਹਾਰਾਜ ਪ੍ਰਗਟ ਹੁੰਦੇ ਹਨ। ਸੋ ਉਹਨਾਂ ਵਾਸਤੇ ਕੋਈ ਜੂਨਾਂ ਦਾ ਕਾਰਨ ਕਰਮ ਬੰਧਾਏਵਾਨ ਨਹੀਂ, ਵੀ ਉਹ ਆਪਦੇ ਕਰਮਾਂ ਦੇ ਵੱਸ ਪੈ ਕੇ ਨਹੀਂ ਜਨਮ ਧਾਰਦੇ। ਉਹ ਤਾਂ ਜੀਆਂ ਦੇ ਜਦੋਂ ਪੁੰਨ ਬਹੁਤ ਸਾਰੇ ਫਲ ਦੇਣ ਨੂੰ ਤਿਆਰ ਹੁੰਦੇ ਹੈ ਤੇ ਮੰਦ ਕਰਮਾਂ ਦਾ ਨਾਸ਼ ਹੋਣਾ ਹੁੰਦਾ ਹੈ, ਉਦੋਂ ਈਸ਼ਵਰ ਆਪਦੀ ਦੇਹ ਧਾਰ ਕਰਕੇ ਜੀਆਂ ਦੇ ਜਿਹੜੇ ਮੰਦ ਕਰਮ ਆ ਉਹ ਨਾਸ਼ ਕਰਦਾ ਹੈ, ਦੈਵੀ ਗੁਣਾਂ ਵੱਲ ਨੂੰ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਇਸ ਵਾਸਤੇ ਆਉਂਦੇ, ਹੋਰ ਕੋਈ ਆਪਦੇ ਕਰਮਾਂ ਦੇ ਭੋਗਣ ਵਾਸਤੇ ਨਹੀਂ ਉਹ ਆਉਂਦੇ। ਇਸ ਵਾਸਤੇ ਉਹਨਾਂ ਦਾ ਜਨਮ ਧਾਰਨ ਦਾ ਕਾਰਨ ਕੋਈ ਕਿਸੇ ਪ੍ਰਕਾਰ ਦਾ ਕੰਮ ਨਹੀਂ ਹੁੰਦਾ, ਉਹ ਵਾਸ਼ਨਾ ਦਾ ਕੰਮ ਨਹੀਂ ਹੁੰਦਾ, ਉਹਨਾਂ ਦਾ ਮੋਹ ਦਾ ਕਰਮ ਨਹੀਂ ਹੁੰਦਾ, ਵਿਕਾਰਾਂ ਦਾ ਕਰਮ ਨਹੀਂ ਹੁੰਦਾ। ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਸੁਤੰਤਰ ਹਨਗੇ, ਜਨਮਣ ਜੰਮਣ ਮਰਨੋਂ ਬਾਹਰੇ ਪਰਉਪਕਾਰੀ ਜੱਗ ਵਿੱਚ ਆਏ, ਇਹ ਉਹਨਾਂ ਵਾਸਤੇ ਕਾਮਨਾ ਦੇ ਸਾਹਿਬ ਜਿਹੜਾ ਕੋਈ ਕਾਰਨ ਧੰਦਿਆਂ ਦਾ ਇਹ ਨਹੀਂ ਹੈ।
ਧੰਦਾ ਗਿਰਹੀ ਜੋਗੀ।
ਅਤੇ ਜਿਸ ਸਿੱਖ ਦੇ ਅੰਦਰ ਗੁਰੂ ਮਹਾਰਾਜ ਸਾਹਿਬ ਦਾ ਉਪਦੇਸ਼ ਵਸਿਆ ਹੈ ਉਸ ਵਾਸਤੇ ਵੀ ਜਨਮ ਮਰਨ ਦਾ ਦੇਣ ਕੋਈ ਧੰਦਾ ਨਹੀਂ ਹੈ। ਜਨਮ ਮਰਨ ਦਾ ਕਾਰਨ ਵਾਸ਼ਨਾ ਰੂਪੀ ਧੰਦਾ ਨਹੀਂ, ਕਿਸੇ ਪ੍ਰਕਾਰ ਦਾ ਦੌੜਦਾ ਨਹੀਂ ਉਹ ਵਜੂਨਾ ਵਿੱਚ।
ਕਾਮ
ਧੰਦੇ ਗਿਰਹੀ,
ਧੰਦਾ ਗਿਰਹੀ ਜੋਗੀ।
ਔਰ ਜਿਹੜੇ ਧੰਦਿਆਂ ਵਿੱਚ ਫਸੇ ਹੋਏ ਹੈ ਉਹ ਜੇ ਜੋਗੀ ਵੀ ਹੈ ਤਾਂ ਵੀ ਗ੍ਰਿਸਤੀ ਹੈ। ਅਤੇ ਧੰਦੇ ਗ੍ਰਹੀ ਜੋਗੀ, ਜਿਨ ਧੰਦਿਆਂ ਨੂੰ ਗ੍ਰਹਿਣ ਕਰ ਲਿਆ, ਪਕੜ ਲਿਆ ਹੈ, ਨਾਸ ਕਰ ਦਿੱਤਾ ਹੈ, ਉਹ ਜੇ ਗ੍ਰਸਤੀ ਵੀ ਹੈ ਤਾਂ ਵੀ ਜੋਗੀ ਹਨ, ਪਰਮੇਸ਼ਰ ਦੇ ਵੀ ਜੁੜੇ ਹੋਏ, ਜਿਨ੍ਹਾਂ ਦੀ ਲਿਵ ਲੱਗੀ ਹੋਈ ਹੈ। ਇਸ ਪ੍ਰਕਾਰ ਧੰਦੇ ਗ੍ਰਹੀ ਜੋਗੀ, ਚਾਹੇ ਉਹ ਧੰਦੇ ਕਰਨ ਵਾਲਾ ਗ੍ਰਸਤੀ ਹੈ ਚਾਹੇ ਉਹ ਜੋਗੀ ਹੈ, ਉਹਦੇ ਵਾਸਤੇ ਜੰਮਣ ਮਰਨ ਦਾ ਕਾਰਨ ਕਰਮ ਨਹੀਂ ਹਨ, ਤੇ ਨਾ ਉਹਦੇ ਵਾਸਤੇ ਜੂਨਾਂ ਚ ਧੋਣ ਵਾਲਾ ਧੰਦਾ ਹੈ ਵਾਸ਼ਨਾ ਰੂਪ। ਇਸ ਪ੍ਰਕਾਰ ਜੇ ਜੋਗੀ ਹੋ ਕੇ ਵੀ ਧੰਦਿਆਂ ਚ ਫਸੇ ਉਹ ਗ੍ਰਿਸਤੀ ਹਨਗੇ, ਜਿਹੜੇ ਗ੍ਰਿਸਤੀ ਹੋ ਕੇ ਧੰਦੇ ਜੀ ਦੇ ਧਾਗੇ ਹੈ ਉਹ ਜੋਗੀ ਹਨਗੇ।
ਕਾਮ ਕ੍ਰੋਧ ਅਹੰਕਾਰ ਤਜੀ ਅਲੇ।
ਇਹ ਕਾਮ ਦਾ ਫੁਰਨਾ ਤਿਆਗਣਾ ਕੀਤਾ ਜਿਨ੍ਹਾਂ ਮਹਾਤਮਾ ਨੇ, ਕ੍ਰੋਧ ਆਦਿਕਾਂ ਦਾ ਤਿਆਗ ਕੀਤਾ ਹੈ, ਦੇਹ ਦੀ ਹੰਕਤਾ ਕਰਨੀ, ਦੇਹ ਦੇ ਆਸ ਆਦਿਕ ਹੰਕਾਰ ਨੂੰ ਤਿਆਗਣਾ ਕੀਤਾ ਹੈ।
ਲੋਭ ਮੋਹ ਤਿਸ ਮਾਇਆ।
ਅਤੇ ਲੋਭ ਜਿਹੜਾ ਹੈ ਪਦਾਰਥਾਂ ਦੇ ਜੋੜਨ ਦਾ, ਮੋਹ ਹੈ ਜਿਹੜਾ ਸਰੀਰਾਂ ਦੇ ਨਾਲ ਮਾਇਆ ਦਾ, ਤੇ ਤਿਸ ਤ੍ਰਿਸ਼ਨਾ ਹੈ ਜਿਹੜੀ, ਇਹ ਉਹਨਾਂ ਨੂੰ ਸਾਰਿਆਂ ਨੂੰ ਤਿਆਗਤੀ ਹੈ।
ਮਨ ਤਤ ਅਵਗਤ ਤੇ ਆਇਆ।
ਉਹਨਾਂ ਨੂੰ ਮਨ ਦੇ ਅੰਦਰ ਤਤ ਸਰੂਪ ਜੋ ਵਾਸਤਵ ਸਰੂਪ ਹੈ, ਅਵਗਤ ਵਿਅਕਤੀ ਤੋਂ ਰਹਿਤ, ਆਕਾਰਾਂ ਤੋਂ ਰਹਿਤ ਜੋ ਹੈ, ਅਵਗਤ ਪ੍ਰਾਪਤ ਰੂਪ ਜੋ ਹੈ, ਅਵਗਤ ਆਵਿਸ਼ੇਸ਼ ਕਰਕੇ ਗਿਆਨ ਸਰੂਪ ਜੋ ਹੈ, ਤਿਸ ਨੂੰ ਧਿਆਉਣਾ ਕੀਤਾ ਹੈ।
ਗੁਰ ਪ੍ਰਸਾਦੀ ਪਾਇਆ।
ਇਉਂ ਸਤਿਗੁਰਾਂ ਦੀ ਕਿਰਪਾ ਕਰਕੇ ਉਸ ਰੂਪ ਨੂੰ ਸਖਿਆਤ ਕਰਕੇ ਪਾ ਲਿਆ ਹੈ।
ਗਿਆਨ ਧਿਆਨ ਸਭ ਦਾਤ ਕਥੀ ਅਲੇ।
ਇਹ ਜਿਹੜਾ ਗਿਆਨ ਦੀ ਪ੍ਰਾਪਤੀ ਹੋਣੀ ਹੈ ਨਿਰਗੁਣ ਸਰੂਪ ਦੀ, ਧਿਆਨ ਦੀ ਸਰਗੁਣ ਸਰੂਪ ਦੀ ਪ੍ਰਾਪਤੀ ਹੋਣੀ ਹੈ, ਇਹ ਸਭ ਸਤਿਗੁਰਾਂ ਦੀ ਦਾਤ ਹੈ। ਗੁਰੂ ਸਾਹਿਬ ਜਿਨ੍ਹਾਂ ਨੂੰ ਬਖਸ਼ਿਸ਼ ਕਰ ਦਿੰਦੇ ਬ੍ਰਹਮ ਵਿਦਿਆ ਦੀ ਦਾਤ, ਉਹਨੂੰ ਇਹ ਦਾਤ ਕਥੀ ਅਲੇ ਕਥਨ ਕਰਦੇ ਹੈ, ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਬ੍ਰਹਮ ਵਿਦਿਆ ਦੀ। ਸੋ ਗਿਆਨ ਜਿਹੜਾ ਅਪਰੋਹ ਗਿਆਨ ਹੋਣਾ ਹੈ, ਸਾਰਿਆਂ ਥਾਵਾਂ ਵਿੱਚ ਉਸੇ ਆਪਣਾ ਦਿਵ ਸਰੂਪ ਜੋਤੀ ਸਰੂਪ ਸਚਿਆਨੰਦ ਸਰੂਪ ਦੀ ਸਿਖਿਆਤਾ ਰੂਪ ਗਿਆਨ, ਧਿਆਨ ਸਾਰਿਆਂ ਦੇ ਜੋਤੀ ਸਰੂਪ ਨੂੰ ਜਾਣ ਕੇ ਉਸੇ ਦਾ ਹੀ ਪੂਜਨ ਕਰਨਾ, ਇਹ ਸਭ ਗੁਰਾਂ ਦੀ ਦਾਤ ਕਰਕੇ ਪ੍ਰਾਪਤ ਹੁੰਦਾ, ਕਸੀ ਅਲੇ ਕਥਨ ਕਰੀਦਾ ਹੈ।
ਸੇਤ ਵਰਨ ਸਭ ਦੂਤਾ।
ਸਤਿਗੁਰੂ ਜਦੋਂ ਗਿਆਨ ਦਾ ਕਥਨ ਕਰਦੇ ਹੈ, ਉਹਨਾਂ ਦੇ ਸਾਧ ਸਿੰਘ ਜਿਹੜੇ ਦੂਤ ਹੈ, ਕਾਮ ਕਰੋ ਲੋਭ ਮੋਹ ਹੰਕਾਰ, ਸਾਰਿਆਂ ਦੇ ਚਿੱਟੇ ਫਿੱਕੇ ਮੂੰਹ ਪੈ ਜਾਂਦੇ ਹੈ, ਉਹ ਲਾਲੀ ਦੇ ਸਹਿਤ ਹੋ ਕੇ ਉਹਨਾਂ ਨਾਲ ਝਗੜ ਨਹੀਂ ਸਕਦੇ, ਵਕਾਰ ਉਹਨੂੰ ਦਬਾ ਨਹੀਂ ਸਕਦੇ। ਦੂਤ ਜੋ ਅਜਰਾਈਲ, ਨੇਕਾਈਲ, ਮੇਕਾਈਲ, ਅਸਰਾਈਲ ਆਦਿਕ ਹਨਗੇ, ਇਹਨਾਂ ਦੇ ਵਿੱਚ ਚਿੱਟੇ ਫੂਸ ਮੂੰਹ ਹੋ ਜਾਂਦੇ, ਜੇ ਪੀਲਾ ਮੂੰਹ ਕਹਿ ਦਈਏ ਪੀਲਾ ਮੂੰਹ ਕਰਕੇ ਭੱਜ ਗਿਆ, ਐ ਚਿੱਟੇ ਉਹਨਾਂ ਦੇ ਮੂੰਹ ਹੋ ਜਾਂਦੇ, ਵਰਨ ਹੋ ਜਾਂਦੇ ਰੰਗ, ਉਹ ਪੋਹ ਨਹੀਂ ਸਕਦੇ ਮਹਾਂਪੁਰਖਾਂ ਦੇ ਤਾਂ ਹੀ ਉਹਨਾਂ ਨਾ ਜਮਦੂਤ ਨੇੜ ਨਾ ਆਵੇ, ਨਾ ਜਮਦੂਤ ਨਾ ਕਾਂਕਰੋ ਆਦਿਕ ਦੂਤ ਨੇੜੇ ਨਹੀਂ ਆ ਸਕਦੇ, ਕਿਉਂ ਚਿੱਟੇ ਫੂਸ ਉਹਨਾਂ ਦੇ ਮੂੰਹ ਬਣ ਜਾਂਦੇ, ਜਿਵੇਂ ਮਰੇ ਹੋਏ ਆਦਮੀ ਦਾ ਪਾਣੀ ਸਾਰਾ ਸਰੀਰ ਬਣ ਜਾਵੇ, ਚਿੱਟਾ ਹੀ ਰੰਗ ਨਿਕਲ ਆਉਂਦਾ ਹੈ। ਇਸ ਪ੍ਰਕਾਰ ਉਹਨਾਂ ਦੇ ਪੀਲੇ ਮੂੰਹ ਹੋ ਜਾਂਦੇ ਹੈ, ਸਾਰੇ ਦੂਤਾਂ ਦੇ ਨੇੜੇ ਨਹੀਂ ਆ ਸਕਦੇ, ਡਰ ਜਾਂਦੇ ਹੈ, ਨਾਮ ਸੁਣਿਆ ਜਾਂ ਦੂਰੋਂ ਭੱਗ ਹੈ, ਮਤ ਮਾਰੇ ਹਰਜੀ ਬੇਪਰਵਾਹ ਹੈ।
ਬ੍ਰਹਮ ਕਮਲ ਮਦ ਤਾਸ ਰਸਾਦਨ।
ਉਹ ਪੁਰਖ ਜਿਹੜੇ ਕੀ ਕਰਦੇ ਹਨ, ਕਹਿੰਦੇ ਬ੍ਰਹਮ ਕਮਲ ਤਾਂ ਮਦ ਤਾਸ ਰਸਾਦਨ, ਉਹਨਾਂ ਦੇ ਹਿਰਦੇ ਰੂਪੀ ਕਮਲ ਦੇ ਚ ਬ੍ਰਹਮ ਸਰੂਪ ਸਖਿਆਤ ਹੈ, ਜੋ ਕਮਲ ਵੱਲ ਨਿਰਲੇਪ ਹੈ ਪਰਮੇਸ਼ੁਰ, ਅਤੇ ਕਮਲ ਦੀ ਨਿਆਈ ਉਹ ਨਿਰਲੇਪ ਰਹਿੰਦੇ ਹੈ ਪਦਾਰਥਾਂ ਚ। ਬ੍ਰਹਮ ਜੋ ਹੈ ਚਿਦਾਕਾਸ ਹੈ, ਉਹ ਹੈ ਇੱਕ ਕਮਲ ਦੀ ਨਿਆਈ, ਸੰਸਾਰ ਰੂਪੀ ਮਾਇਆ ਦੇ ਮੋਹ ਪਾਣੀ ਤੋਂ ਸਾਰਿਆਂ ਤੋਂ ਸੁਤੰਤਰ ਰਹਿਣ ਵਾਲਾ ਕਮਲ ਹੈ ਉਹ, ਉਸਦੇ ਤਾਂ ਹੀ ਕਿਸੇ ਪ੍ਰਕਾਰ ਦਾ ਪਾਪ ਪੁੰਨ ਕਾ ਉਸ ਲੇਪ ਨਾ ਲੱਗ ਹੈ, ਘੱਟ ਘੱਟ ਅੰਤਰ ਸਦੀ ਹੀ ਜਾਗ ਹੈ। ਅਤੇ ਜਿਵੇਂ ਕਮਲ ਦੇ ਚ ਮੱਧ ਭੌਰਾ ਹੁੰਦਾ ਹੈ ਨਾ, ਉਹ ਰਸ ਨੂੰ ਗ੍ਰਹਿਣ ਕਰਦਾ ਹੈ, ਇਸ ਪ੍ਰਕਾਰ ਬ੍ਰਹਮ ਬੇਤੇ ਜਿਹੜੇ ਬ੍ਰਹਮ ਰੂਪੀ ਕਮਲ ਦੇ ਵਿੱਚੋਂ ਮਧੂ ਭੌਰੇ ਦੀ ਨਹੀਂ ਜੀਵਨ ਮੁਕਤ ਸਾਰ ਗ੍ਰਾਹੀ ਬਿਰਤੀ ਕਰਕੇ ਮਧ ਅੰਮ੍ਰਿਤ, ਮਧ ਨਾਉ ਸਹਿਬ ਦਾ ਹੈ, ਮਧ ਨਾਉ ਸੁਗੰਧੀ ਦਾ ਹੈ, ਭੌਰੇ ਜਿਵੇਂ ਸੁਗੰਧੀ ਤਿਸ ਵਿੱਚੋਂ ਗ੍ਰਹਿਣ ਕਰਦੇ ਕਮਲ ਵਿੱਚੋਂ, ਇਸ ਪ੍ਰਕਾਰ ਜੋ ਬ੍ਰਹਮਾਨੰਦ ਰਸ ਹੈ ਉਹਦਾ ਅਦਨ ਕਰਦੇ ਹੈ, ਪ੍ਰਾਪਤੀ ਕਰਦੇ ਖਾਂਦੇ ਹਨਗੇ, ਉਹ ਬ੍ਰਹਮ ਵੇਤੇ ਜਿਹੜੇ ਹੈ ਬ੍ਰਹਮ ਰੂਪੀ ਕਮਲ ਵਿੱਚੋਂ ਭੌਰਿਆਂ ਦੀ ਨਿਆਈ ਸਾਰ ਗ੍ਰਾਹੀ ਅੰਮ੍ਰਿਤ ਰੂਪ ਜਾਣ ਕੇ ਉਸਦੇ ਆਨੰਦ ਨੂੰ, ਤਿਸ ਰਸ ਦੇ ਆਦਨ ਅਦਨ ਕਰਦੇ ਹੈ, ਖਾਣਾ ਕਰਦੇ ਹੈ, ਇਸ ਰਸ ਦੇ ਆਦੀ ਬਣੇ ਹੋਏ ਪਹਿਲਾਂ ਤੋਂ ਉਹ ਸ਼ਬਦ ਸਪਰਸ਼ ਰੂਪ ਰਸਗੰਧ ਜਿਹੜੇ ਵਿਸ਼ੇ ਹੈ ਇਹਨਾਂ ਪੰਜਾਂ ਵਿਸ਼ਿਆਂ ਦੇ ਰਸ ਨੂੰ ਛੱਡਿਆ ਹੈ। ਜਿਹੜਾ ਨਿਰਵਖਈ ਆਨੰਦ ਹੈ, ਵਿਸ਼ਿਆਂ ਤੋਂ ਰਹਿਤ ਆਨੰਦ ਹੈ, ਆਤਮ ਆਨੰਦ, ਉਹਦਾ ਆਦਰ ਕਰਦੇ, ਖਾਣਾ ਕਰਦੇ ਹਨ, ਗ੍ਰਹਿਣ ਕਰਦੇ ਹੈ।
ਜਾਗਤ ਨਾਹੀ ਸੁਤਾ,
ਉਹ ਸਾਧ ਸੰਗਤ ਜੀ ਗਿਆਨ ਅਵਸਥਾ ਚ ਜਾਗਦੇ ਹੈ, ਕਦੇ ਉਹ ਸੁੱਤੇ ਹੋਏ ਨਹੀਂ ਹਨਗੇ ਵਿਦਿਆ ਦੀ ਨੀਂਦ ਵਿਚ। ਤੇ ਜਾਗਤ ਨਾਹੀ ਸੁਤਾ, ਉਹਨਾਂ ਦ੍ਰਿਸ਼ਟੀ ਚ ਨਾ ਕੋਈ ਜਾਗਦਾ ਨਾ ਸੁੱਤਾ ਹੈ, ਆਤਮ ਰੂਪ ਹੀ ਸਾਰਿਆਂ ਚ ਵੇਖਦੇ ਹਨਗੇ। ਐਸਾ ਦੁੰਦਵਾਦ ਉਹਨਾਂ ਨੂੰ ਮਿਟ ਗਿਆ ਹੈ। ਜਾਗਤ ਉਹ ਗਿਆਨ ਵਾਸਤਾ ਜਾਗਦੇ ਹੈ, ਨਾ ਹੀ ਸੁੱਤਾ ਪਰਮਾਤਮਾ ਵਿਚ ਨਹੀਂ ਸੁੱਤੇ ਹੋਏ, ਜਾਗਤ ਨਾ ਹੀ ਦੁਨੀਆਂ ਦੀ ਜਾਗਤ ਵਿਚ ਨਹੀਂ ਜਾਗਦੇ ਹੋ। ਇਹ ਦੁਨੀਆਂ ਦੀ ਜਿਹੜੀ ਜਾਗਰਤ ਵਾਸਤਾ ਦੁਨੀਆਂ ਨੇ ਰਾਸ਼ੀ ਤਾਮਸੀ ਸਾਤਵੀ ਸੁਭਾਵਾਂ ਵਿਚ ਮਾਇਆ ਦੀ ਇਕੱਤਰਤਾ ਕਰਨ ਚ ਚਿਤਾਈ ਕਰਨ ਜਾਗਣਾ ਪਣਾ ਉਹਨਾਂ ਤੋਂ ਛੁੱਟ ਗਿਆ ਹੈ। ਤੇ ਨਿਰਭ ਉਸ ਵੇਲੇ ਉਹ ਸਾਧ ਸੰਗਤ ਜੀ ਨਿਰਭਕਲਪ ਸਮਾਧੀ ਚ ਬਰਾਜੇ ਹੋਏ ਹੈ। ਇਸ ਪ੍ਰਕਾਰ ਉਹ ਗਿਆਨ ਅਵਸਥਾ ਚ ਵੀ ਜਾਗਦੇ ਹੈ ਤੇ ਦੁਨੀਆਂ ਵਿਚ ਸੁੱਤੇ ਵੀ ਨਹੀਂ ਵਿਦਿਆ ਨੀਂਦ ਵਿਚ, ਤੇ ਦੁਨੀਆਂ ਦੀ ਚਿਤਾਈ ਵੱਲ ਜਾਗਦੇ ਵੀ ਨਹੀਂ, ਨਿਰਭਕਲਪ ਸਮਾਧੀ ਚ ਬਰਾਜੇ ਹੋਏ ਹਨ। ਜਾਗਣਾ ਤੇ ਸੋਣਾ ਉਹਨਾਂ ਦੋਹਾਂ ਦਾ ਇੱਕੋ ਜਿਹੀ ਹੈ, ਨਾ ਉਹ ਜਾਗਦਿਆਂ ਚ ਨਾ ਸੁੱਤਿਆਂ ਚ ਆਪਣਾ ਆਨੰਦ ਅੰਤਰਮੁਖ ਵਿਰਤੀ ਕਰਕੇ ਲੈਂਦੇ ਹਨ। ਉਹ ਜਗਤ ਨੂੰ ਜਾਗਦਾ ਨਹੀਂ ਸਮਝਦੇ, ਉਹ ਜਾਣਦੇ ਕਿ ਵਿਦਿਆ ਰੂਪੀ ਨੀਂਦ ਸੁੱਤਾ ਪਿਆ ਹੈ, ਅਤੇ ਉਹ ਮਹਾਤਮਾ ਜਾਗਦੇ ਹਨਗੇ ਅਤੇ ਨਾ ਹੀ ਸੁੱਤਾ, ਕਦੇ ਪਰਮਾਤਮਾ ਚ ਸੁਣਦੇ ਨਹੀਂ ਹਨ। ਜੋ ਉਹਨਾਂ ਦੀ ਸੰਗਤ ਕਰਦੇ ਆ ਜਿਗਿਆਸੂ, ਉਹ ਵੀ ਗਿਆਨ ਵਾਸਤਾ ਜਾਗ ਪੈਂਦੇ ਹੈ, ਫਿਰ ਵਿਦਿਆ ਨੀਂਦ ਨਹੀਂ ਉਹ ਸੌਂਦੇ ਹਨ।
ਮਹਾ ਗੰਭੀਰ ਪੱਤਰ ਪਾਤਾਲਾ,
ਫਿਰ ਉਹ ਬਰਾਟ ਰੂਪੀ ਜਿਹੜਾ ਊਰਧ ਮੂਲ ਕਿਹਾ ਸੀ ਉਸ ਦੀ ਬਾਬਤ ਕਹਿੰਦੇ ਹਨ ਮਹਾ ਗੰਭੀਰ ਬੜਾ ਉਹ ਡੂੰਘਾ ਹੈ। ਕੈਸਾ ਡੂੰਘਾ ਹੈ? ਪਾਤਾਲਾ ਪਾਤਾਲ ਲਖ ਆਗਾਸਾਂ ਆਗਾਸ, ਮਹਾ ਗੰਭੀਰ ਡੂੰਘਾ ਪਤਾਲਾਂ ਦਾ ਵੀ ਪਤਾਲ ਰੂਪ ਹੈ, ਜਿਸ ਦੇ ਪਤਾਲ ਆਦਿਕ ਪੱਤਰੇ ਲੱਗੇ ਹੋਏ ਹਨ ਥੱਲੇ ਦੇ, ਇਹ ਸੁੰਦਰ ਪੱਤਰੇ ਲੱਗੇ ਹੋਏ ਹਨ। ਵੇਦ ਦੇ ਅੰਦਰ ਜਿਹੜਾ ਕਰਮ ਕਾਂਡ ਹੈ ਪੱਤਰ ਹਨਗੇ, ਅਤੇ ਜਿਹੜੀ ਉਪਾਸ਼ਨਾ ਇਹ ਫੁੱਲ ਹੈ, ਜੋ ਗਿਆਨ ਹੈ ਇਹ ਫਲ ਲੱਗੇ ਹੋਏ ਹਨਗੇ। ਇਸ ਪ੍ਰਕਾਰ
ਮਹਾ ਗੰਭੀਰ ਪੱਤਰ ਪਾਤਾਲ,
ਮਹਾ ਗੰਭੀਰ ਤੋਂ ਗੰਭੀਰ ਉਹ ਸਰੂਪ ਹੈ। ਪੱਤਰ ਜਿਹੜੇ ਜੀਵ ਹਨਗੇ, ਇਹ ਜਿਨ੍ਹਾਂ ਨੇ ਸਾਧ ਸੰਗਤ ਜੀ ਉਸ ਪਰਮੇਸ਼ਰ ਦੇ ਚਰਨ ਦੇ ਤਲਾਸ਼ ਕੀਤੀ ਹੈ, ਤਾਲ ਅੰਤਾ ਕਰਨਾ ਆਪਣਾ ਤਲਾਬ ਹੀ ਨਹੀਂ ਨੀਵਾ ਕੀਤਾ ਹੈ, ਉਹਨਾਂ ਨੂੰ ਉਸ ਰੂਪ ਰੂਪੀ ਤਾਲ ਚੋਂ ਆਤਮ ਆਨੰਦ ਰੂਪੀ ਜਲ ਨੂੰ ਪਾ ਲਿਆ ਹੈ।
ਨਾਨਕ ਸਰਬ ਜੋ ਆਇਆ,
ਜੇ ਮਾਰਿਆ ਉਹਨਾਂ ਨੂੰ ਅੰਤਾ ਕਰਨ ਅੰਦਰੋਂ ਹੀ ਪਾਇਆ, ਕਹਿੰਦੇ ਨਾ ਭਾਈ ਨਾਨਕ ਸਰਬ ਜੋ ਆਇਆ, ਜੋ ਸਾਰਿਆਂ ਵਿੱਚ ਆਇਆ ਹੋਇਆ ਵਿਆਪਕ ਹੈ, ਉਸ ਰੂਪ ਨੂੰ ਸਿਖਿਆਤ ਕੀਤਾ ਹੈ ਉਹਨਾਂ ਨੇ।
ਉਪਦੇਸ਼ ਗੁਰੂ ਮਮ ਪੁਨ ਹੈ ਨਾ ਗਰਭ,
ਇਹੋ ਜਿਹਾ ਅਕਾਲ ਪੁਰਖ ਗੁਰੂ ਨੇ ਸਾਨੂੰ ਉਪਦੇਸ਼ ਬਖਸ਼ਿਆ ਹੈ, ਮਮ ਪੁਨੇ ਨਾ ਫੇਰ ਸਾਡਾ ਗਰਭ ਚ ਨਹੀਂ ਆਉਣਾ ਹੋਵੇਗਾ।
ਵੇਖ ਤਾਜ ਅੰਮ੍ਰਿਤ ਪੀਆ,
ਇਹ ਜਗਿਆਸੂ ਕਹਿੰਦੇ ਮੈਨੂੰ ਸਤਿਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਐਸਾ ਉਪਦੇਸ਼ ਮੇਰੇ ਬ੍ਰਹਮ ਸਿਰਤੀ ਬ੍ਰਹਮ ਨੇਸ਼ਟੀ ਸਤਿਗੁਰੂ ਈਸ਼ ਰੂਪ ਸਤਿਗੁਰਾਂ ਨੇ ਦਿੱਤਾ ਹੈ, ਮੁੜ ਕੇ ਗਰਭਾਂ ਚ ਨਹੀਂ ਪੈਣਾ ਪਵੇਗਾ।
ਵੇਖ ਤਾਜ ਅੰਮ੍ਰਿਤ ਪੀਆ,
ਸਾਨੂੰ ਵਿਸ਼ਿਆਂ ਦੀ ਵਿਉਹ ਛਡਾ ਦਿੱਤੀ ਹੈ, ਅੰਮ੍ਰਿਤ ਪਿਆ ਤਾ ਸੱਚੇ ਪਾਤਸ਼ਾਹ ਨੇ, ਵਿਸ਼ਿਆਂ ਦੀ ਵਿਉਹ ਤਿਆਗ ਕੇ ਆਤਮਾਨੰਦ ਰੂਪੀ ਅੰਮ੍ਰਿਤ ਪਿਆਇਆ ਹੈ, ਬ੍ਰਹਮਾਨੰਦ ਚ ਲੀਨ ਹੋ ਗਏ ਹਾਂ।
ਗੁਜਰੀ ਮਹੱਲਾ ਪਹਿਲਾ, ਕਵਨ ਕਵਨ ਜਚ ਹੈ ਪ੍ਰਭ ਦਾਤ,
ਹੁਣ ਗਰੀਬ ਨਿਵਾਸ ਸਾਹਿਬ ਹੈ ਜੀ, ਜਪ ਤਪ ਸੰਜਮ ਸੱਚ ਆਧਾਰ ਹੈ, ਐ ਪਰਮੇਸ਼ੁਰ ਜੀ ਜਿਹੜਾ ਜਪ ਕਰਨੇ ਆ, ਤਪ ਕਰਨੇ ਆ, ਜਪ ਬਾਣੀ ਕਰਕੇ, ਤਪ ਸਰੀਰ ਕਰਕੇ, ਸੰਜਮ ਇੰਦਰੀਆਂ ਦਮਨ ਕਰਕੇ, ਇਹਨਾਂ ਸਾਰਿਆਂ ਨੂੰ ਸੱਚ ਦਾ ਆਸਰਾ ਜਿਹੜਾ ਲਿਆ ਨਾ, ਸੱਚ ਇਹਨਾਂ ਦੇ ਰੂਪ ਦਾ ਸਾਡਾ ਸਭ ਕੁਝ ਇਹੋ ਹੀ ਹੈ।
ਕਵਨ ਕਵਨ ਜਚ ਹੈ ਪ੍ਰਭ ਦਾਤੇ,
ਹੇ ਪ੍ਰਭੂ ਦਾਤਾਰ ਅਕਾਲ ਪੁਰਖ, ਕਿਹੜੇ ਕਿਹੜੇ ਗਿਣੀਏ ਤੇਰੇ ਪਾਸੋਂ ਜਿਹੜੇ ਮੰਗਦੇ ਹਨ,
ਤਾਂ ਕਿ ਅੰਤ ਨਾ ਪਰਹਿ ਸੁਮਾਰ,
ਉਹਨਾਂ ਦਾ ਜੇ ਅੰਤ ਪਾਈਏ, ਕਿੰਨੇ ਕੁ ਮੰਗਦੇ ਹੈ, ਦੇਵੀ ਦਿਓਤੇ ਪੀਰ ਫਕੀਰ ਪਕੰਬਰ ਆਦਿਕ ਜਿੰਨੇ ਸ੍ਰਿਸ਼ਟੀ ਦੇ ਲੋਕ ਮੰਗਦੇ ਹੈ, ਕਿਹੜੇ ਕਿਹੜੇ ਮੰਗਦੇ ਹੈ, ਹੇ ਪ੍ਰਭੂ ਦਾਤਾ ਜੀ, ਉਹਨਾਂ ਮੰਗਣ ਵਾਲਿਆਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜੇ ਸ਼ੁਮਾਰ ਗਿਣਤੀ ਕਰੀਏ ਗਿਣਤੀ ਨਹੀਂ ਆਉਂਦੀ ਹੈ।
ਜੈਸੀ ਭੂਖ ਹੋਏ ਅਬ ਅੰਤਰ,
ਫਿਰ ਮਹਾਰਾਜ ਪਰਮੇਸ਼ੁਰ ਦਾਤ ਦੇ ਦਿੰਦਾ, ਕਹਿੰਦੇ ਹਾਂ ਭਾਈ ਜੈਸੀ ਭੂਖ ਹੋਏ ਅਬ ਅੰਤਰ, ਜਿਹੀ ਜੀ ਭੁੱਖ ਕਿਸੇ ਦੇ ਆਪ ਹਿਰਦੇ ਦੇ ਅੰਦਰ ਹੁੰਦੀ ਹੈ,
ਤੂੰ ਸਮਰੱਥ
ਸਨਮੁਖ ਬਿਰਤੀ ਕਰਕੇ ਕਹਿੰਦੇ ਨੇ ਹੇ ਪਰਮੇਸ਼ੁਰ
ਤੂੰ ਸਮਰੱਥ ਸੱਚ ਦੇਵਨਹਾਰ,
ਤੂੰ ਸਮਰੱਥ ਸੱਚੇ ਪਾਤਸ਼ਾਹ। ਉਹ ਉਹਨਾਂ ਦੇ ਤਾਈਂ ਸੱਚੇ ਪਾਤਸ਼ਾਹ ਜਿਹੀ ਜੀ ਕਿਸੇ ਦੀ ਵਾਸ਼ਨਾ, ਜਿਨ੍ਹਾਂ ਦੇ ਇੱਕ ਚਿੱਤ ਹੋ ਕੇ ਜੁੜ ਜਾਂਦੇ ਹੈ, ਉਹਨਾਂ ਨੂੰ ਤੂੰ ਦੇਣ ਵਾਲਾ ਦਾਤ ਬਖਸ਼ ਦਿੰਦਾ ਹੈ ਸੱਚੇ ਪਾਤਸ਼ਾਹ।
ਐ ਜੀ ਜਪ ਤਪ ਸੰਜਮ ਸੱਚ
ਆਧਾਰ। ਐ ਪਿਆਰੇ ਜੀ, ਅਸੀਂ ਤਾਂ ਹੋਰ ਕਿਸੇ ਚੀਜ਼ ਦੀ ਜਾਚਨਾ ਨਹੀਂ ਕਰਦੇ। ਜਪ ਕਰਨਾ ਜਿਹੜਾ ਬਾਣੀ ਕਰਕੇ ਦੇਵਤੇ ਦਾ, ਤਪ ਕਰਨਾ ਸਰੀਰ ਕਰਕੇ ਸੰਜਮ ਇੰਦਰੀਆਂ ਦਾ ਦਮਨ ਆਦਿਕ ਸਾਧਨ, ਅਸੀਂ ਸੱਚ ਸਰੂਪ ਆਪਦੇ ਨਾਮ ਦਾ ਜਿਹੜਾ ਆਸਰਾ ਹੈ ਇਹੋ ਹੀ ਸਾਡਾ ਸਭ ਕੁਝ ਹੈ।
ਹਰ ਹਰ ਨਾਮ ਦੇਹ ਸੁਖ ਪਾਈਐ।
ਹੇ ਹਰੀ, ਆਪਦਾ ਹਰ ਹਰ ਨਾਮ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ, ਹਰੀ ਹਰਤੀ ਪਾਪਾਨੀ, ਜੋ ਆਪਦਾ ਨਾਮ ਦਿਓ ਤਾਂ ਸੁਖ ਪਾਈਦਾ ਹੈ।
ਤੇਰੀ ਭਗਤ ਭਰੇ ਭੰਡਾਰ।
ਮਹਾਰਾਜ, ਸੰਤਾਂ ਭਗਤਾਂ ਦੇ ਹਿਰਦੇ ਤੇਰੇ ਭਗਤੀ ਦੇ ਭੰਡਾਰੇ ਭਰੇ ਭਰੇ ਪਏ ਆ ਗੁਰਾਂ ਦਾ ਰਿਦਾ, ਸੋ ਕਿਰਪਾ ਕਰਕੇ ਬਖਸ਼ ਦਿਓ, ਕੋਈ ਘਾਟਾ ਨਹੀਂ ਤੇਰੇ ਘਰ ਚ।
ਰਹਾਉ ਸੁਨ ਸਮਾਧ, ਸੁਨ ਸਮਾਧ ਰਹਿ ਲਿਵ ਲਾਗੇ।
ਜਿਹੜੇ ਮਹਾਰਾਜ ਤੇਰੇ ਚ ਸੁਨ ਦਸਵੇਂ ਦੁਆਰ ਚ ਕਈ ਸਮਾਧੀ ਲਾ ਕੇ ਲਿਵ ਲਾ ਕੇ ਜੁੜੀ ਰੱਖ ਜੁੜੇ ਰਹਿੰਦੇ ਹਨ, ਹੇ ਸੁਨ ਫੁਰ ਰੂਪ ਪਰਮੇਸ਼ੁਰ। ਬੁੱਧੀ ਜਿਨ੍ਹਾਂ ਦੀ ਸਮਾ ਗਈ ਹੈ ਤੇਰੇ ਵਿੱਚ, ਉਹ ਫੁਰ ਰੂਪ ਚ ਸਮਾਧੀ ਸਭ ਫੁਰਨਿਆਂ ਤੋਂ ਰਹਿਤ ਹੋ ਕੇ ਸਮਾਧੀ ਲਾ ਕੇ ਤੇਰੀ ਲਿਵ ਚ ਲੱਗੇ ਜੁੜੇ ਰਹਿੰਦੇ ਹਨ। ਮਾਈ ਪੈਰ ਨਹੀਂ ਕਰੀ ਰਹਿੰਦੇ ਮਹਾਰਾਜ ਵੱਲ, ਲਿਵ ਲਾ ਕੇ ਜੁੜੇ ਰਹਿੰਦੇ ਹਨ।
ਏਕਾ ਏਕੀ ਸ਼ਬਦ ਵਿਚਾਰ।
ਇੱਕੋ ਹੀ ਨਿਰਗੁਣ ਰੂਪ ਹੈ, ਇੱਕੋ ਹੀ ਸਰਗੁਣ ਸਰੂਪ ਹੈ, ਇੱਕੋ ਹੀ ਮਾਇਆ ਸਬਲ ਹੈ, ਇੱਕੋ ਹੀ ਅਸੰਗ ਰੂਪ ਹੈ। ਇਉਂ ਸ਼ਬਦ ਬ੍ਰਹਮ ਦਾ ਵਿਚਾਰ ਕਰਦੇ ਰਹਿੰਦੇ ਹਨ। ਇੱਕੋ 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 ਪਹਿਲਾਂ ਸੀ, ਇੱਕੋ ਹੋਣਾ, ਇੱਕੋ ਅੱਗੇ ਨੂੰ ਹੋਵੇਗਾ। ਇੱਕੋ ਉਦਾਇਤ ਰੂਪ ਜੀਵ ਰੂਪ ਹੈ, ਇੱਕੋ ਈਸ਼ਰ ਸਰੂਪ ਹੈ। ਉਹ ਸਬਦ ਬ੍ਰਹਮ ਦਾ ਵਿਚਾਰ ਕਰਦੇ ਹਨ।
ਜਲ ਥਲ ਧਾਰਨ ਗਗਨ ਤਹਿ ਨਾਹੀ।
ਜਿੱਥੇ ਤੇਰੇ ਸਰੂਪ ਦੀ ਸਖਿਆਤਾ ਹੈ, ਗਿਆਨ ਪਰਲੋਂ ਕਥਨ ਕਰਦੇ ਹੈ, ਉੱਥੇ ਨਾ ਜਲ ਆਦਿਕ ਤੱਤ ਹਨ, ਨਾ ਥਲ ਪ੍ਰਿਥਵੀ ਆਦਿਕ ਹੈ, ਧਰਤੀ ਆਦਿਕਾਂ ਦੇ ਮਾਰੂ ਥਲ ਵੀ ਨਹੀਂ, ਆਕਾਸ਼ ਆਦਿਕ ਵੀ ਨਹੀਂ ਹੈ।
ਆਪੇ ਆਪ ਕੀਆ ਕਰਤਾ।
ਉੱਥੇ ਕਰਤਾਰ ਆਪਣਾ ਆਪ ਰੂਪ ਹੀ ਅਨੁਭਵ ਕੀਤਾ ਹੈ ਕਿ ਕਰਤਾਰ ਸਰੂਪ ਹੀ ਅਸੀਂ ਹਾਂ, ਜੋ ਸਾਰੇ ਜਗਤ ਨੂੰ ਕਰਨ ਵਾਲਾ ਹੈ। ਉਹ ਆਪਣਾ ਆਪ ਰੂਪ ਹੀ ਹੈ, ਵੱਖਰਾ ਨਹੀਂ ਉਹ ਜਾਣਦੇ। ਕਿਸ ਨੂੰ ਕਹੀਏ ਨਾਨਕਾ, ਸਭ ਕੁਛ ਆਪੇ ਆਪ। ਇਸ ਪ੍ਰਕਾਰ ਉਹਨਾਂ ਨੇ ਅਨੁਭਵ ਕੀਤਾ ਹੈ। ਇਸ ਪ੍ਰਕਾਰ ਦੀ ਅਵਸਥਾ ਉਹਨਾਂ ਦੀ ਗਿਆਨ ਅਵਸਥਾ ਦੀ ਪੜਨੋਂ ਹੈ।
ਨਾ ਤਦ ਮਾਇਆ ਮਗਨ ਨਾ ਛਾਇਆ।
ਨਾ ਉੱਥੇ ਮਾਇਆ ਹੈ ਤੇ ਨਾ ਮਗਨ ਮਸਤ ਹੋਣ ਵਾਲੇ ਕੋਈ ਜੀਵ ਹੈ, ਨਾ ਛਾਇਆ ਅਵਿਦਿਆ ਹੈ।
ਨਾ ਸੂਰਜ ਚੰਦ ਨਾ ਜੋਤ ਅਪਾਰ,
ਤੇ ਨਾ ਛਾਇਆ ਉਹਦਾ ਪ੍ਰਤਿਬਿੰਬ ਹੈ ਕਿ ਜਿਹਦਾ ਭਾਸ ਵੀ ਨਹੀਂ, ਤੇ ਨਾ ਉੱਥੇ ਸੂਰਜ ਹੈ।
ਚੰਦ ਨਾ ਜੋਤ ਅਪਾਰ,
ਤੇ ਨਾ ਚੰਦਰਮਾ ਹੈ, ਸੂਰਜ ਚੰਦ ਵੀ ਦੋਵੇਂ ਹੈ ਨੀ। ਉੱਥੇ ਹੈ ਕੀ ਕਹਿੰਦੇ, ਅਪਾਰ ਜੋਤੀ ਸਰੂਪ ਹੈ। ਪਾਰਾਵਾਰ ਤੋਂ ਰਹਿ ਜੋ ਜੋਤੀ ਸਰੂਪ ਹੈ, ਉਹ ਆਪੇ ਆਪ ਹੈ।
ਸਰਬ ਦ੍ਰਿਸ਼ਟ ਲੋਚਨ ਅਬ ਅੰਤਰ।
ਉਹ ਸਾਰਿਆਂ ਦੇ ਨੇਤਰਾਂ ਦੇ ਅੰਦਰ ਹੈ ਜਿਹੜਾ ਦ੍ਰਿਸ਼ਟਾ ਰੂਪ ਪਰਮੇਸ਼ੁਰ ਹੈ, ਸਾਰਿਆਂ ਦੇ ਦੇਖਣ ਵਾਲਾ ਹੈ, ਅਤੇ ਸਾਰਿਆਂ ਦੀਆਂ ਅੱਖਾਂ ਅੰਦਰ ਵੀ ਵੇਖਦਾ, ਸਾਰਿਆਂ ਦੇ ਅਬ ਹਿਰਦੇ ਦੇ ਅੰਦਰ ਵੀ ਉਹ ਜੋਤੀ ਸਰੂਪ ਹੈ।
ਏਕਾ ਨਜ਼ਰ ਸੋ ਤਿਰ ਭਵਨ ਸਾਰ।
ਇੱਕ ਜਿਹਨਾਂ ਦੀ ਨਜ਼ਰ ਦ੍ਰਿਸ਼ਟੀ ਹੋਈ ਹੈ, ਉਹ ਤਿੰਨਾਂ ਭਾਵੇਂ ਸਾਰ ਰੂਪ ਬ੍ਰਹਮ ਨੂੰ ਵੀ ਵੇਖਦੇ ਹੈ, ਐਸੀ ਦਿਵ ਦ੍ਰਿਸ਼ਟੀ ਉਹਨਾਂ ਦੇ ਜਾਗ ਆਉਂਦੀ ਹੈ।
ਪਵਨ ਪਾਣੀ ਅਗਨੀ ਤਿੰਨ ਕੀਆ।
ਅਤੇ ਦੂਸਰਾ ਇਹਦਾ ਫੇਰ ਪਿੱਛੋਂ ਪੜੋ ਸੁਣ।
ਤਦ ਮਾਇਆ ਮਗਨ ਨਾ ਛਾਇਆ।
ਪਿਛਲੀ ਤੋਂ ਜਲ ਥਲ,
ਜਲ ਥਲ ਧਰਨ ਗਗਨ ਤਹਿ ਨਾਹੀ।
ਇਹ ਮਹਾਂਪਰਲੋਂ ਦਾ ਪ੍ਰਕਰਨ ਕਥਨ ਕਰਦੇ, ਇਸ ਵਿੱਚ ਪਹਿਲਾਂ ਗਿਆਨ ਪਰਲੋਂ ਕਹੀ ਹੈ। ਉੱਥੇ ਜਲ ਆਦਿਕ ਵੀ ਨਹੀਂ ਹੈ, ਥਲ ਆਦਿਕ ਮਾਰੂ ਸਥਾਨ ਵੀ ਨਹੀਂ, ਧਰਤੀ ਆਦਿਕ ਆਕਾਸ ਆਦਿਕ ਵੀ ਨਹੀਂ ਹੈ।
ਆਪੇ ਆਪ ਕੀਆ ਕਰਤਾਰ,
ਆਪਣਾ ਆਪ ਰੂਪ ਹੀ ਕਰਤਾਰ ਨੇ ਆਪਣੇ ਆਪ ਦੇ। ਮੱਕੜੀ ਜਾਲੇ ਨੂੰ ਆਪਣੇ ਮੂੰਹ ਚੋਂ ਕੱਢ ਲੈਂਦੀ ਹੈ, ਆਪਦੇ ਚ ਲੀਨ ਕਰ ਲੈਂਦੀ ਹੈ, ਕਿਉਂ ਪ੍ਰਕਿਰਤੀ ਦੁਆਰਾ ਆਪ ਹੀ ਸਾਰਾ ਪਸਾਰਾ ਕੀਤਾ ਤੇ ਆਪਣੇ ਆਪ ਚ ਪਰਲੋਂ ਵੇਲੇ ਲੈ ਕਰ ਲੈਂਦਾ, ਇੱਕ ਉਦਾਇਤ ਰੂਪ ਰਹਿੰਦਾ ਹੈ। ਜਲ ਥਲ ਭਵਨ ਗਗਨ ਧਰਨ ਗਗਨ ਤਹਿ ਨਾਹੀ। ਜਲ ਉੱਥੇ ਉੱਤਮ ਅਧਿਕਾਰੀ, ਥਲ ਕਨਿਸ਼ਠ ਅਧਿਕਾਰੀ, ਧਰਨ ਖਿਮਾ ਵਾਲੇ, ਗਗਨ ਕਾਸ਼ ਦੀ ਨੇ ਹਿਰਦੇ ਸਾਫ਼ ਵਾਲੇ, ਇਹ ਵੀ ਉੱਥੇ ਕਹਿਣਾ ਬਣਦਾ ਨਹੀਂ। ਆਪਣਾ ਆਪ ਰੂਪ ਹੀ ਕਰਤਾ ਪੁਰਖ ਹੈ।
ਨਾ ਤਦ ਮਾਇਆ ਮਗਨ ਨਾ ਛਾਇਆ,
ਇਹ ਮਾਇਆ ਵੀ ਉੱਥੇ ਹੈ ਨਹੀਂ, ਅਤੇ ਮਗਨ ਕਰਨ ਵਾਲੀ ਛਾਇਆ ਵਿਦਿਆ ਜੀਵ ਭਾਵ ਪੈਦਾ ਕਰਨ ਵਾਲੀ ਮਾਇਆ ਵੀ ਜਿਹੜਾ ਚੇਤਨ ਦਾ ਪ੍ਰਤੀਬਿੰਬ ਹੈ, ਮਾਇਆ ਪੈਰ ਚੇਤਨ ਈਸ਼ਵਰ ਵੀ ਹੈ ਨਹੀਂ ਉੱਥੇ, ਤੇ ਮਗਨ ਕਰਨ ਵਾਲੀ ਮਾਇਆ ਛਾਇਆ ਵਿਦਿਆ ਜੀਵ ਭਾਵ ਅਵਿਦਿਆ ਪੈਰ ਚੇਤਨ ਜੀਵ ਵੀ ਹੈ ਨਹੀਂ ਉੱਥੇ।
ਨਾ ਸੂਰਜ ਚੰਦ ਨਾ ਜੋਤ ਅਪਾਰ,
ਨਾ ਸੂਰਜ ਵਿਵੇਕ ਆਦਿਕ, ਨਾ ਚੰਦ ਵਿਰਾਗ ਆਦਿਕ, ਇਹ ਸਾਧਨ ਨਹੀਂ ਹੈ, ਕੇਵਲ ਜੋਤੀ ਪਾਰਾਵਾਰ ਤੋਂ ਰਹਿਤ ਅਪਾਰ ਆਪ ਹੀ ਹੈ।
ਸਰਬ ਦ੍ਰਿਸ਼ਟ ਲੋਚਨ ਅਬ ਅੰਤਰ,
ਉਹ ਸਾਰਿਆਂ ਨੂੰ ਦੇਖਣ ਵਾਲਾ ਜਿਹੜਾ ਸਾਰਿਆਂ ਦੇ ਨੇਤਰਾਂ ਵਿੱਚ ਦ੍ਰਿਸ਼ਟਾ ਰੂਪ ਹੋ ਕੇ ਵੇਖਣ ਵਾਲਾ ਹੈ, ਉਹੋ ਹੀ ਸਾਰਿਆਂ ਦੇ ਉਹਦੇ ਆਪ ਹਿਰਦੇ ਦੇ ਅੰਦਰ ਹੀ ਹੈ ਸਾਰੀ ਰਚਨਾ।
ਏਕਾ ਨਜ਼ਰ ਸੋ ਤਿਰਭਵਨ ਸਾ,
ਜਿਨ੍ਹਾਂ ਤੇ ਏਕਤਾ ਵਾਲੀ ਨਿਗਾਹ ਹੋਈ ਹੈ ਉਹ ਜਾਗਰ ਸੁਪਨ ਸਖੋਬਤ ਅੰਦਰ ਵੀ ਇੱਕੇ ਨੂੰ ਸਾਰ ਰੂਪ ਨੂੰ ਵੇਖਦੇ ਹੈ। ਏਕਾ ਨਜ਼ਰ ਸੋ, ਏਕ ਗਿਆਨ ਵਾਲੀ ਦ੍ਰਿਸ਼ਟੀ ਜਿਨ੍ਹਾਂ ਤੇ ਹੋਈ ਹੈ ਸਵਰਗ ਲੋਕ ਚ, ਮਾਤ ਲੋਕ ਚ, ਪਤਾਲ ਵਿੱਚ, ਇੱਕੋ ਹੀ ਉਸ ਪਰਮੇਸ਼ਰ ਨੂੰ ਸਾਰਿਆਂ ਚ ਦੇਖਦੇ, ਸਾਰ ਰੂਪ ਤੱਤ ਰੂਪ ਭੂਤਕਾਲ ਭਵਿੱਖਤਕਾਲ ਵਰਤਮਾਨ ਕਾਲ ਆਦਿਕਾਂ ਸਾਰਿਆਂ ਚ।
ਪਵਨ ਪਾਣੀ ਅਗਨੀ ਤਿੰਨ ਕੀਆ,
ਇਹ ਪਵਨ ਤੇ ਪਾਣੀ ਅੱਗ ਆਦਿਕ ਵੀ ਤੱਤ ਉਸੇ ਨਹੀਂ ਪੈਦਾ ਕੀਤੇ ਹਨ।
ਬ੍ਰਹਮਾ ਵਿਸ਼ਨੂੰ ਮਹੇਸ਼ ਆਕਾਰ,
ਬ੍ਰਹਮਾ ਜੀ ਦੇ, ਵਿਸ਼ਨੂੰ ਜੀ ਦੇ, ਸ਼ਿਵ ਜੀ ਦੇ ਆਕਾਰ ਵੀ ਉਸ ਵਾਹਿਗੁਰੂ ਨੇ ਬਣਾਉਣਾ ਕੀਤੇ ਹਨ। ਫੇਰ ਪੜੇ ਹੋ ਤੋ
ਪਵਨ ਪਾਣੀ ਅਗਨੀ ਤਿੰਨ ਕੀਆ,
ਪਵਨ ਚੋਂ ਰਜੋ ਗੁਣ ਅਤੇ ਪਾਣੀ ਚੋਂ ਸਤੋ ਗੁਣ, ਅਗਨੀ ਚੋਂ ਤਮੋ ਗੁਣ, ਇਹ ਤਿੰਨ ਗੁਣ ਵੀ ਉਸੇ ਨੀ ਪੈਦਾ ਕੀਤੇ ਹੈ।
ਬ੍ਰਹਮਾ ਵਿਸ਼ਨੂੰ ਮਹੇਸ਼ ਆਕਾਰ,
ਉਹਨਾਂ ਦੇ ਚੋਂ ਬ੍ਰਹਮਾ ਜੀ ਰਜੋ ਗੁਣੀ ਹੈ, ਵਿਸ਼ਨੂੰ ਜੀ ਸਤੋ ਗੁਣੀ ਹੈ, ਸ਼ਿਵ ਜੀ ਤਮੋ ਗੁਣੀ ਹੈ, ਆਕਾਰ ਵੀ ਉਹਨਾਂ ਦੇ ਕਰਕੇ ਉਹ ਗੁਣਾ ਕਰਕੇ ਪਰਮੇਸ਼ਰ ਨੂੰ ਪੈਦਾ ਕੀਤੇ ਹੈ। ਅਤੇ ਪਵਨ ਦੀ ਨਿਆਈ ਨਲੇਪ ਰਹਿਣ ਵਾਲੇ ਜਿਹੜੇ ਪੁਰਖ ਹਨਗੇ, ਤੇ ਪਾਣੀ ਦੀ ਨਿਆਈ ਜਿਹੜੇ ਸ਼ਾਂਤ ਚਿੱਤ ਹਨਗੇ, ਅਗਨੀ ਦੀ ਨਿਆਈ ਜਿਹੜੇ ਪ੍ਰਕਾਸ਼ ਵਾਲੇ ਹਨਗੇ, ਉਹਨਾਂ ਨੂੰ ਜਾਣਿਆ ਕਿ ਸ੍ਰਿਸ਼ਟੀ ਦੇ ਅੰਦਰ ਇੱਕੋ ਹੀ ਬ੍ਰਹਮ ਹੈ। ਉਸ ਨੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਆਕਾਰ ਦੇ ਆਕਾਰਾਂ ਨੂੰ, ਜੀਆਂ ਦੇ ਆਕਾਰਾਂ ਨੂੰ, ਸਾਰਿਆਂ ਚ ਇੱਕ ਇੱਕ ਦੇਹ ਵਿੱਚ ਬ੍ਰਹਮਾ ਜੀ ਵੀ ਹੈ ਸਾਰਿਆਂ ਦੇ। ਸੋ ਦਾਰਸ਼ਤਾਨ ਚੱਕਰ ਵਿੱਚ ਬ੍ਰਹਮਾ ਹੈ, ਮਣੀਪੂਰਕ ਵਿਸ਼ਨੂੰ ਹੈ, ਅਨਾਹਦ ਚੱਕਰ ਦੇ ਅੰਦਰ ਵੀ ਸ਼ਿਵਜੀ ਹੈ। ਇਉਂ ਸਾਰਿਆਂ ਆਕਾਰਾਂ ਚ ਉਸ ਨੇ ਆਕਾਰ ਬਣਾਏ ਹੈ। ਬ੍ਰਹਮਾ ਪਾਣੀ ਦੀ ਨਿਆਈ ਹੈ, ਪੌਣ ਦੀ ਨਿਆਈ ਹੈ, ਵਿਸ਼ਨੂੰ ਪਾਣੀ ਦੀ ਨਿਆਈ ਹੈ, ਸ਼ਿਵਜੀ ਅਗਨੀ ਦੀ ਨਿਆਈ ਹੈ, ਇਹ ਸਾਰੇ ਆਕਾਰ ਉਸੇ ਨਹੀਂ ਰਚੇ ਹਨ।
ਸਰਬੇ ਜਾਜਕ ਤੂੰ ਪ੍ਰਭ ਦਾਤਾ,
ਇਹ ਪਰ ਮੰਗਦੇ ਹਨ ਮਹਾਰਾਜ, ਇਹ ਦਾਤੇ ਨਹੀਂ ਹਨ। ਬ੍ਰਹਮਾ ਵਿਸ਼ਨੂੰ ਸਿਰੇ ਤੇ ਅਗਨ ਤਿੰਨ ਕੋ ਮੋਹ ਪਿਆ ਮਨ ਮਦਕਾ, ਸਭ ਆਪ ਕੇ ਜਾਚਕ ਮੰਗਦੇ ਹਨ, ਹੇ ਪ੍ਰਭੂ ਤੂੰ ਸਾਰਿਆਂ ਦਾ ਦਾਤਾ ਹੈ।
ਦਾਤ ਕਰੇ ਆਪਣੇ ਵਿਚਾਰ,
ਆਪਦੇ ਵਿਚਾਰ ਅਨੁਸਾਰ ਮਹਾਰਾਜ ਦਾਤ ਕਰਦਾ ਹੈ। ਜਿਹੀ ਜੀ ਕਿਸੇ ਦੀ ਕਰਨੀ ਹੁੰਦੀ ਹੈ ਉਹਦੇ ਅਨੁਸਾਰ ਵਿਚਾਰ ਕੇ ਆਪ ਹੀ ਦਾਤ ਕਰਨ ਵਾਲਾ ਹੈ।
ਕੋਟ ਤੇਤੀਸ ਜੱਜ ਹੈ ਪ੍ਰਭ ਨਾਇਕ,
ਹੇ ਪ੍ਰਭੂ ਸਰਵ ਕੇ ਨਾਇਕ ਸਵਾਮੀ ਜੀ ਪ੍ਰੇਰਕ ਜੀ, ਕਰੋੜਾਂ 33 ਕਰੋੜ ਦੇਵਤੇ ਜਿਹੜੇ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ, ਅਜਾਨ ਸੰਗਿਆ ਵਾਲੇ ਜਿਨ੍ਹਾਂ ਦਾ ਰਾਜਾ ਇੰਦਰ ਸਵਰਗ ਦਾ ਪਤੀ ਬਣਾਇਆ ਹੋਇਆ, ਇਹ ਵੀ ਮਹਾਰਾਜ ਪ੍ਰਭੂ ਸਰਬ ਕੇ ਨਾਇਕ ਪ੍ਰੇਰਕ ਆਪਦੇ ਪਾਸੋਂ ਹੀ ਮੰਗਦੇ ਹਨ।
ਦਿੰਦੇ ਤੋਟ ਨਾਹੀ ਭੰਡਾਰ,
ਹੇ ਮਹਾਰਾਜ ਤੇਰੇ ਭੰਡਾਰੇ ਚ ਤੋਟਾ ਨਹੀਂ, ਉਹਦਾ ਦਾਤ ਦਿੰਦਿਆਂ ਹੋਇਆ ਬਖਸ਼ੀ ਜਾਂਦੇ ਹੋ ਆਪ ਸਾਰਿਆਂ ਦੇ ਤਾਈ।
ਹੁੰਦਾ ਭਾਂਡਾ ਕਛ ਨਾ ਸਮਾਵੇ,
ਪਰ ਮਹਾਰਾਜ ਜਿਹੜਾ ਮੂਧਾ ਭਾਂਡਾ ਹੋਵੇ ਜਿਸਦਾ, ਉਹਦੇ ਤੇ ਕੋਈ ਚੀਜ਼ ਨਹੀਂ ਨਾ ਸਮਾਉਂਦੀ ਹੈ।
ਸਿੱਧੇ ਅੰਮ੍ਰਿਤ ਪਰੈ ਨਿਹਾਲ,
ਭਾਵੇਂ 100 ਗਊਆਂ ਚੋਲੀਏ, ਮੂਧੇ ਭਾਂਡੇ ਚ ਦੁੱਧ ਦਾ ਇੱਕ ਬੂੰਦ ਨਹੀਂ ਪੈਂਦੀ, ਤੇ ਸਿੱਧੇ ਭਾਂਡੇ ਚ ਭਾਵੇਂ ਇੱਕੇ ਮਹਿ ਦੇ ਹੇਠੋਂ ਭਰ ਲਈਏ ਮੱਗੀ ਦੇ ਤਾਈ, ਇਸੇ ਪ੍ਰਕਾਰ ਕਹਿੰਦੇ ਹਨ।
ਭਾਂਡਾ ਕਛ ਨਾ ਸਮਾਵੇ,
ਜਿਹੜੇ ਉਹਦੇ ਬੇਮੁਖ ਭਾਂਡੇ ਹੈ ਨਾ ਸੱਚੇ ਪਾਤਸ਼ਾਹ, ਸਨਮੁਖ ਨੀ ਚਿੱਤ ਜਿਨ੍ਹਾਂ ਦੇ, ਉਹਨਾਂ ਦੇ ਅੰਤਕਰਨ ਚ ਕੋਈ ਉਪਦੇਸ਼ ਨੀ ਸਮਾਉਂਦਾ ਹੈ।
ਸਿੱਧੇ ਅੰਮ੍ਰਿਤ ਪਰੈ ਨਿਹਾਲ,
ਜਿਹੜੇ ਸਿੱਧੇ ਸਨਮੁਖ ਹੈ ਉਹਨਾਂ ਨੂੰ ਅੰਮ੍ਰਿਤ ਆਤਮ ਆਨੰਦ ਉਹਨਾਂ ਦੇ ਹਿਰਦੇ ਦੁੱਧ ਹੀ ਨਿਆਈ ਪੈ ਜਾਂਦਾ। ਇਉਂ ਵੇਖੀਦਾ ਸਭ ਨੂੰ ਗਾਵੋ ਉਪਨਿਸ਼ਦੋ ਦੁਗਧਾ ਗੋਪਾਲ ਨੰਦਨਾ, ਕ੍ਰਿਸ਼ਨ ਜੀ ਨੇ ਗੀਤਾ ਚ ਲਿਖਿਆ ਸਾਰੀਆਂ ਉਪਨਿਸ਼ਦਾਂ ਗਾਈਆਂ ਹਨ, ਅਤੇ ਗੋਪਾਲ ਦਾ ਜਿਹੜਾ ਆਨੰਦ ਗੀਤਾ ਚ ਰਸ ਹੈ, ਦੁੱਧ ਹੈ ਅਰਜਨ ਤੈਨੂੰ ਬੱਚਾ ਛੱਡ ਕੇ ਚੋਈ ਹੈ। ਇਸ ਪ੍ਰਕਾਰ ਸਿੱਧੇ ਜਿਹੜੇ ਅੰਤਕਰਨ ਹੈ ਉਹਨੂੰ ਕਮਰ ਚ ਅਨੰਦ ਪੈ ਜਾਂਦਾ ਵੇਖੀ ਦਾ ਹੈ।
ਸਿੱਧ ਸਮਾਧੀ ਅੰਤਰ ਜਾਚ ਹੈ,
ਸਿੱਧ ਜਿਹੜੇ ਸਮਾਧੀਆਂ ਦੇ ਅੰਦਰ ਪਰਮੇਸ਼ਰ ਦੇ ਤਾਂ ਜਾਚਾ ਮੰਗਦੇ ਹਨ ਕਿ ਸਾਡੀਆਂ ਰਿਧੀਆਂ ਸਿੱਧੀਆਂ ਮਿਲ ਜਾਣ, ਉਹ ਸਮਾਧੀ ਲਾ ਕੇ ਕਾਮਨਾ ਹੀ ਰੱਖੀ ਬੈਠੇ ਆ ਚਿੱਤ ਚ।
ਰਿੱਧ ਸਿੱਧ ਜਾਚ ਕਰੇ ਜੈਕਾਰ,
ਕੋਈ ਕਹਿੰਦਾ ਜੀ ਰਿੱਧੀ ਮੇਰਾ ਪੰਜ ਸੇਰ ਅੰਨ ਅੱਠ ਦਿਨ ਤੱਕ ਮੁੱਕੇ ਨਾ, ਮੈਂ ਕਿੰਨਾ ਹੀ ਵਰਤਾਈ ਜਾਵਾਂ। ਕਈ ਤਾਂ ਇਹ ਰਿੱਧੀਆਂ ਮੰਗਦੇ ਅੰਨ ਦੀ ਅਤੋਟਤਾ, ਕਈ ਸਿੱਧੀਆਂ ਮੰਗਦੇ ਅਸੀਂ ਗੁਪਤ ਹੋ ਜਾ ਕਰੀਏ ਲੋਕਾਂ ਦੇ ਵੇਖਦਾ ਦਿਸੀਏ ਹੀ ਨਾ, ਕਿਤੇ ਜਿੱਥੇ ਦਿਸੀਏ ਨਾ ਉੱਥੇ ਪ੍ਰਗਟ ਹੋ ਕੇ। ਇਸ ਪ੍ਰਕਾਰ ਸਿੱਧੀਆਂ ਮੰਗਦੇ ਜਾਚਦੇ ਹੈ, ਜਦੋਂ ਮਹਾਰਾਜ ਆਪ ਬਖਸ਼ ਦਿੰਦੇ ਹੋ
ਕਰੇ ਜੈਕਾਰ,
ਉਦੋਂ ਫਿਰ ਤੁਹਾਡੇ ਨਾਮ ਦੇ ਜੈਕਾਰੇ ਛੱਡਦੇ ਜੈ ਜੈਕਾਰ ਕਰਦੇ ਹੈ ਕਿ ਜੈ ਹੋ ਜੈ ਹੋ।
ਜੈਸੀ ਪਿਆਸ ਹੋਏ ਮਨ ਅੰਤਰ,
ਜਿਹੜੀ ਜੀ ਕਿ ਅੰਦਰ ਪਿਆਸਾ ਹੁੰਦੀ ਹੈ, ਮਨ ਦੇ ਅੰਦਰ ਇੱਛਾ ਹੁੰਦੀ ਹੈ, ਤ੍ਰਿਸ਼ਨਾ ਹੁੰਦੀ ਹੈ,
ਤੈਸੂ ਜਲ ਦੇਵੈ ਪ੍ਰਕਾਰ,
ਉਹ ਜਿਹਾ ਪ੍ਰਕਾਰ ਦਾ ਮਹਾਰਾਜ ਜੀ ਪਦਾਰਥ ਰੂਪੀ ਜਲ ਉਹਨੂੰ ਬਖਸ਼ ਦਿੰਦੇ। ਜਿਸ ਪ੍ਰਕਾਰ ਦੀ ਕਿਸੇ ਦੇ ਅੰਦਰ ਪਿਆਸ ਹੁੰਦੀ ਹੈ, ਉਸ ਪ੍ਰਕਾਰ ਦਾ ਪਦਾਰਥ ਰੂਪੀ ਜਲ ਦੇ ਦਿੰਦਾ ਹੈ ਉਹਨਾਂ ਦੇ ਤਾਂ ਹੀ ਤਰੀਕੇ ਨਾਲ।
ਵੱਡੇ ਭਾਗ ਗੁਰ ਸੇਵ ਹੈ ਆਪਣਾ,
ਬਹੁਤ ਜਿਨ੍ਹਾਂ ਦੇ ਉੱਤਮ ਭਾਗ ਹੈ ਉਹ ਸਤਿਗੁਰੂ ਆਪਣਾ ਜਾਣ ਕੇ ਤੁਹਾਡਾ ਸੇਵਨ ਕਰਦੇ ਹਨ।
ਭੇਦ ਨਾਹੀ ਗੁਰਦੇਵ ਮੁਰਾ,
ਉਹਨਾਂ ਨੂੰ ਜਾਣਿਆ ਕਿ ਗੁਰੂ ਨਾਨਕ ਦੇਵ ਗੋਬਿੰਦ ਰੂਪ ਹੈ, ਕੋਈ ਫਰਕ ਨੀ ਪਰਮੇਸ਼ਵਰ ਚ ਤੇ ਗੋਬਿੰਦ ਦੇ ਗੁਰੂ ਚ, ਇੱਕੋ ਹੀ ਰੂਪ ਹਨ ਮਹਾਰਾਜ।
ਤਾਕਉ ਕਾਲ ਨਾਹੀ ਜਮ ਜੋ,
ਉਹ ਜਿਹੜੇ ਐਸੇ ਗੁਰੂ ਅਕਾਲ ਨੂੰ ਗੁਰ ਪਰਮੇਸ਼ਵਰ ਇੱਕ ਜਾਣਦੇ ਹੈ, ਉਹਨਾਂ ਨੂੰ ਕਾਲ ਨੀ ਤੱਕ ਸਕਦਾ ਤੇ ਜਮ ਨੀ ਜੋ ਸਕਦੇ ਤਾੜ ਸਕਦੇ।
ਬੂਝੇ ਅੰਤਰ ਸ਼ਬਦ ਵਿਚਾਰ,
ਜਿਹੜੇ ਅੰਦਰ ਸ਼ਬਦ ਦੁਆਰਾ ਵਿਚਾਰ ਬ੍ਰਹਮ ਦੀ ਵਿਚਾਰ ਨੂੰ ਅੰਦਰ ਬੁੱਝ ਲੈਂਦੇ ਕਿ ਹਮ ਕੁਛ ਨਾਹੀ ਇੱਕ ਹੈ ਉਹੀ, ਜਦ ਜਦ ਜਾਈਏ ਤਦ ਤਦ ਤੋਂ ਹੀ, ਉਹਨਾਂ ਨੂੰ ਕਾਲ ਨੀ ਪਹੁੰਚ ਸਕਦਾ, ਜਮ ਵੀ ਉਹਨਾਂ ਨੂੰ ਤਾੜ ਨਹੀਂ ਸਕਦੇ ਹਨ।
ਬੂਝੇ ਅੰਤਰ ਸ਼ਬਦ ਵਿਚਾਰ,
ਸ਼ਬਦ ਬ੍ਰਹਮ ਦੀ ਵਿਚਾਰ ਨੂੰ ਗੁਰਾਂ ਦੇ ਸ਼ਬਦ ਦੁਆਰਾ ਜਿਹੜੇ ਬੁੱਝਦੇ ਹਿਰਦੇ ਦੇ ਅੰਦਰ।
ਅਬ ਤਬ ਅਵਰ ਨਾ ਮੰਗੋ ਹਰ
ਪੈ ਹਰੀ, ਅਬ ਇਸ ਕਾਲ ਵਿੱਚ ਵੀ ਤਾਂ ਪਿਛਲੇ ਭੂਤ ਕਾਲ ਚ ਵੀ ਤੇ ਅਗਲੇ ਭਵਿੱਖਤ ਕਾਲ ਨੂੰ ਵੀ ਅਸੀਂ ਅਵਰ ਹੋਰ ਕੋਈ ਚੀਜ਼ ਨੀ ਆਪਦੇ ਪਾਸੋਂ ਮੰਗਦੇ।
ਨਾਮ ਨਿਰੰਜਨ ਦੀਜੈ ਪਿਆਰ,
ਸਾਡਾ ਮਾਰਾ ਪਿਆਰ ਇਸੇ ਗੱਲ ਚਾਹੇ ਪਰਮੇਸ਼ਰ ਆਪਦਾ ਸ਼ੁੱਧ ਸਰੂਪ ਨਾਮ ਬਖਸ਼ ਦਿਓ। ਨਾਮ ਨਾਲ ਹੀ ਸਭ ਪਦਾਰਥ ਵੀ ਚਰਨਾਂ ਦੇ ਦਾਸ ਬਣ ਜਾਂਦੇ ਹਨ ਤੇ ਤੇਰੇ ਵਿੱਚ ਵੀ ਜੁੜ ਜੀ ਦਾ ਕਾਲ ਵੀ ਨੀ ਪਹੁੰਚ ਸਕਦਾ ਹੈ।
ਨਾਨਕ ਚਾਰ
ਸਿੱਧਾਂ ਨੂੰ ਸਿੱਧੀਆਂ ਮੰਗੀਆਂ, ਰਿੱਧੀਆਂ ਰਿੱਧੀਆਂ ਮੰਗੀਆਂ, ਅਸੀਂ ਆਪਦੇ ਪਾਸੋਂ ਤਿੰਨਾਂ ਕਾਲਾਂ ਚ ਨਾਮ ਤੋਂ ਬਿਨਾਂ ਹੋਰ ਕੁਛ ਨੀ ਮੰਗਦੇ। ਨਾਮ ਦਾ ਹੀ ਨਿਰੰਜਨ ਪਿਆਰ ਬਖਸ਼ ਦੇ ਸਾਡੇ ਨੂੰ, ਪ੍ਰੀਤ ਬਖਸ਼ੋ।
ਨਾਨਕ ਚਾਤਰਕ ਅੰਮ੍ਰਿਤ ਜਲ ਮੰਗੈ,
ਜੇ ਮਹਾਰਾਜ ਜੀ ਬੰਬੀਹਾ ਜਿਹੜਾ ਹੁੰਦਾ ਹੈ ਉਹ ਬਦਲ ਹੇਠ ਹੋ ਕੇ ਪ੍ਰਿਓ ਪ੍ਰਿਓ ਸ਼ਬਦ ਉਚਾਰਦਾ, ਭਾਵੇਂ ਕਿੰਨੀਆਂ ਕਣੀਆਂ ਮੋਟੀਆਂ ਪੈਂਦੀਆਂ, ਖੇਤ ਹਰੇ ਭਰੇ ਹੋ ਜਾਂਦੇ ਹੈ, ਪਰ ਸਵਾਤੀ ਬੂੰਦ ਦੀ ਇੱਛਾ ਹੁੰਦੀ ਹੈ। ਜਿਵੇਂ ਮਹਾਰਾਜ ਆਪਦਾ ਅੰਮ੍ਰਿਤ ਜੋ ਆਨੰਦ ਹੈ ਬ੍ਰਹਮਾਨੰਦ, ਇਹ ਸਵਾਤੀ ਬੂੰਦ ਜਾਂਦੀ ਨਹੀਂ, ਅਸੀਂ ਆਪਦੇ ਪਾਸੋਂ ਮੰਗਦੇ ਹਾਂ, ਸਾਡਾ ਚਿੱਤ ਬੰਬੀਹਾ ਹੈ।
ਹਰ ਜਸ ਦੀਜੈ ਕਿਰਪਾ
ਧਾਰ, ਆਪਦਾ ਜਸ ਕੀਰਤਨ ਕਿਰਪਾ ਤੁਸੀਂ ਧਾਰ ਕੇ ਸ਼ਾਂਤੀ ਬੂੰਦ ਸਾਨੂੰ ਬਖਸ਼ੋ, ਜਿਸ ਕਰਕੇ ਨਾਨਕ ਸੁਣੇ ਮਨਾ ਕਲ ਕੀਰਤਨ ਹੋਏ ਉਧਾਰ ਦੀ ਦਾਤ ਮਿਲੇ।